ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਵਿਰਾਸੇ ਗਿਨ ਕਉ ਹਰ ਕਦ ਕਿਰਪਾ ਧਾਰੀ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕ ਪਲਕ ਦੇ ਰਾਖੇ ਤਖਤ ਚਵਨ ਛਤਰ ਮਾਲਕ ਗੁਰਤਵ ਗੱਦੀ ਦੇ ਸੁਭਾਵਮਾਨ ਸਤਿਗੁਰੂ ਜੁਗ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਬ ਸਾਂਝੇ ਉਪਦੇਸ਼ ਸਮੁੱਚੇ ਮਨੁੱਖਤਾ ਦੇ ਕਲਿਆਣ ਹਿੱਤ ਅਕਾਲੀ ਇਲਾਹੀ ਹੁਕਮ ਰੂਪ ਵਿੱਚ ਹੁਕਮਨਾਮਾ ਜੋ ਸਤਿਗੁਰਾਂ ਨੇ ਤਰੁੱਟ ਕੇ ਬਖਸ਼ੇ ਹੈ ਹੁਕਮਨਾਮੇ ਦੀ ਵਿਚਾਰ ਨਿਤਾ ਪ੍ਰਤੀ ਨਿਤ ਨੇਮ ਨਾਲ ਇਸ ਸਥਾਨ ਤੇ ਆਪ ਸੰਗਤਾਂ ਸਰਵਣ ਕਰਦੇ ਹਾਂ ਜਿੱਥੇ ਦੂਰੋਂ ਨੇੜਿਓਂ ਰਧੇਵਿਆਂ ਚ ਸਮਾਂ ਕੱਢ ਕੇ ਇੱਥੇ ਹਾਜ਼ਰੀਆਂ ਭਰ ਕੇ ਸਰਵਣ ਕਰਦੇ ਹਾਂ ਉੱਥੇ ਵਡਭਾਗੀਆਂ ਸੰਗਤਾਂ ਦੇਸ਼ ਵਿਦੇਸ਼ ਅੰਦਰ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜਿਹੜਾ ਸਿੱਖ ਜੁੜਿਆ ਹੈ ਉਸ ਗੁਰਸਿੱਖ ਦੇ ਮਨ ਦੇ ਅੰਦਰ ਸੱਚਖੰਡ ਦੇ ਹੁਕਮਨਾਮਾ ਸਰਵਣ ਕਰਨ ਦੀ ਤਾਂਘ ਬਣੀ ਰਹਿੰਦੀ ਹੈ ਸੱਚਖੰਡ ਦਾ ਹੁਕਮਨਾਮਾ ਸਰਵਣ ਕਰਕੇ ਦੁਨੀਆਂ ਦਾ ਹਰ ਸਿੱਖ ਚਾਹੁੰਦਾ ਹੈ ਕਿ ਇਸ ਹੁਕਮਨਾਮੇ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਕਮਾਵਾਂ ਉਸ ਹੁਕਮਨਾਮੇ ਦੀ ਸੋਝੀ ਲੈਣ ਦੇ ਲਈ ਇਸ ਸਥਾਨ ਤੇ ਫਿਰ ਜੋ ਕਥਾ ਨੇਤਾ ਪ੍ਰਤੀ ਸਿੰਘ ਸਾਹਿਬਾਨ ਗਿਆਨੀ ਸਿੰਘ, ਵਿਦਵਾਨ ਸੱਜਣ, ਪੰਥ ਦੀਆਂ ਨਾਮਵਰ ਹਸਤੀਆਂ, ਰੋਜ਼ਾਨਾ ਵੱਖ ਵੱਖ ਵਿਦਵਾਨ ਸੱਜਣਾਂ ਦੀ, ਵਿਦਵਾਨ ਪੁਰਸ਼ਾਂ ਦੀ ਰਚਨਾ ਤੇ ਸੰਗਤ ਸਰਵਣ ਕਰਦੀਆਂ ਤੇ ਜੀਵਨ ਵਿਚ ਕਮਾਉਂਦੀਆਂ ਨੇ। ਅੱਜ ਸਤਿਗੁਰੂ ਨੇ ਤਰੁੱਟ ਕੇ ਵਿਰਹੰਸ ਰਾਗ ਦੇ ਵਿਚ ਪਾਵਨ ਅੰਗ 573 ਦੇ ਉੱਪਰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ ਸਿੱਖੀ ਅਤੇ ਸੰਗਤੀ ਤਾਰ ਬ੍ਰਹਮ ਕਰ ਨਮਸਕਾਰਿਆ ਜਿਸ ਸਤਿਗੁਰੂ ਨੂੰ ਸੰਗਤਾਂ ਸਿੱਖ ਪਾਰ ਬ੍ਰਹਮ ਕਰਕੇ ਮੰਨਦੇ ਹੈ ਨਮਸਕਾਰਾਂ ਕਰਦੇ ਹੈ ਉਹ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਗੁਰਰਸਨਾ ਅੰਮ੍ਰਿਤ ਬੋਲਦੀ ਅੰਮ੍ਰਿਤਮਈ ਵਰਖਾ ਇਹ ਸ਼ਬਦ ਰੂਪ ਦੇ ਵਿਚ ਹੋਈ ਹੈ। ਇਹ ਬ੍ਰਹਮਸ ਰਾਗ ਦਾ ਤੀਸਰਾ ਸ਼ੰਤ ਹੈ। ਚੌਥੇ ਗੁਰਦੇਵ ਸਤਿਗੁਰੂ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਦੇ ਵਿਚ ਚਾਰ ਪਦੇ ਉਚਾਰਨ ਕਰਦੇ ਹੈ। ਪਹਿਲੇ ਪਦੇ ਵਿਚ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਜੋਗੜੀ ਹੈ, ਅਰਦਾਸ ਹੈ, ਬੇਨਤੀ ਹੈ, ਹੇ ਹਰੀ, ਹੇ ਅਕਾਲ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਸਤਿਗੁਰੂ ਦਾ ਮਿਲਾਪ ਕਰਾ ਦੇ। ਕਿਉਂਕਿ ਜਦੋਂ ਜਗਿਆਸੂ ਕਿਸੇ ਗੁਰੂ ਵਾਲੇ ਗੁਰਮੁਖ ਦਾ ਸੰਗ ਕਰਦਾ, ਗੁਰੂ ਵਾਲੇ ਦੇ ਸੰਗ ਨਾਲ ਮਨ ਵਿਚ ਗੁਰੂ ਦੀ ਪ੍ਰਾਪਤੀ ਦਾ, ਗੁਰੂ ਦੇ ਮਿਲਾਪ ਦਾ ਚਾਅ ਪੈਦਾ ਹੋ ਜਾਂਦਾ। ਮਿਲਾਪ ਦੇ ਚਾਅ ਕਾਰਨ ਫਿਰ ਉਹ ਪ੍ਰਾਪਤੀ ਦਾ ਸਾਧਨ ਪੁੱਛਦਾ ਵੀ ਗੁਰੂ ਨੂੰ ਮਿਲਿਆ ਕਿਵੇਂ ਜਾਵੇ। ਗੁਰੂ ਵਾਲਾ ਜੋ ਗੁਰਮੁਖ ਹੈ ਉਸ ਦੁਨਿਆਵੀ ਪੁਰਖ ਨੂੰ ਗੁਰੂ ਮਿਲਾਪ ਦੀ ਜੁਗਤੀ ਦੱਸਦਾ, ਗੁਰੂ ਮਿਲਾਪ ਦੀਆਂ ਵਡਿਆਈਆਂ ਦੱਸਦਾ ਤੇ ਗੁਰੂ ਧਾਰਨ ਕਰਨ ਦੀਆਂ ਇਹ ਵਡਿਆਈਆਂ ਲੋਕ ਤੇ ਪਰਲੋਕ ਸਹੋਲਾ ਹੋ ਜਾਂਦਾ। ਲੋਕ ਦੇ ਸੁੱਖ ਮਿਲਦੇ ਹੈ, ਪਰਲੋਕ ਦੇ ਦੁੱਖ ਕੱਟੇ ਜਾਂਦੇ ਹੈ। ਮਿਲਾਪ ਦੀ ਤਰਫ ਲੈ ਕੇ ਜਗਿਆਸੂ ਗੁਰਮੁਖ ਦੇ ਦੱਸੇ ਹੋਏ ਰਾਹ ਅਨੁਸਾਰ ਅਰਦਾਸ ਕਰਦਾ, ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤਾਂ ਕਰਕੇ ਮੇਰਾ ਪੂਰਵ ਕਰਮ ਕੋਈ ਐਸਾ ਜਾਗ ਪਵੇ, ਮੈਨੂੰ ਨਿਗੜੇ ਨੂੰ ਗੁਰੂ ਵਾਲਾ ਬਣਾ ਦੇਵੇ, ਮੈਂ ਗੁਰੂ ਵਾਲਾ ਬਣ ਜਾਵਾਂ। ਕਿਉਂਕਿ ਨਿਗੜੇ ਪੁਣੇ ਦੀ ਜੋਤ, ਨਿਗੜੇ ਪੁਣੇ ਦੀ ਲਾਹਨਤ, ਭਾਵੇਂ ਕੋਈ ਕਿੱਡਾ ਹੀ ਮਨੁੱਖ ਧਨਾੜ ਹੋਵੇ, ਕਿੱਡਾ ਹੀ ਅਮੀਰ ਹੋਵੇ, ਕਿੱਡਾ ਹੀ ਉੱਚੀ ਕੁਲ ਵਿੱਚ ਹੋਵੇ, ਕਿੱਡਾ ਹੀ ਵਿਦਵਾਨ ਕਿਉਂ ਨਾ ਹੋਵੇ, ਬਾਣੀ ਕਹਿੰਦੀ ਹੈ ਮੁਰਗੇ ਤੁਲ ਹੈ ਜੇ ਉਹਨੂੰ ਪ੍ਰਭੂ ਨਾਲ ਗੁਰੂ ਨਾਲ ਪ੍ਰੀਤੀ ਨਹੀਂ। ਅਤ ਸੁੰਦਰ ਕੁਲੀਨ ਚਤੁਰ ਮੁਖ ਮਿਆਨੀ ਧਨਵੰਤ ਨਿਰਤ ਕਹੀ ਹੈ ਨਾਨਕ ਜੇ ਪ੍ਰੀਤ ਨਹੀਂ ਭਗਵੰਤ। ਕੀ ਹੋਇਆ ਜੇ ਧਨਾੜ ਹੋ ਗਿਆ, ਮਾਇਆ ਤਾਂ ਬੜੇ ਬੜੇ ਲੋਕਾਂ ਕੋਲ ਹੈ ਪਰ ਉਹਨਾਂ ਨੂੰ ਆਤਮਿਕ ਸ਼ਾਂਤੀ ਨਹੀਂ ਹੈ, ਉਹ ਤੜਫਦੇ ਹੈ ਸ਼ਾਂਤੀ ਦੀ ਭਾਲ ਦੇ ਵਿਚ। ਥਾਂ ਥਾਂ ਕੋਈ ਪਹਾੜਾਂ ਦੀਆਂ ਸੈਰਾਂ ਕਰਦਾ, ਕੋਈ ਸਮੁੰਦਰਾਂ ਦੀਆਂ ਸੈਰਾਂ ਕਰਦਾ ਕਿ ਮੈਨੂੰ ਮਨ ਨੂੰ ਸੁੱਖ ਮਿਲ ਜਾਵੇ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਕੀ ਹੋਇਆ ਜੇ ਉੱਚੀ ਕੁਲ ਵਿਚ ਹੋ ਗਿਆ, ਕਰਮ ਤਾਂ ਪਸ਼ੂਆਂ ਵਾਲੇ ਨੀਵੇਂ ਹੀ ਰਹੇ, ਜਿੰਨਾ ਚਿਰ ਗੁਰੂ ਨੀ ਮਿਲਦਾ, ਗੁਰ ਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਮਨੁੱਖ ਪਸ਼ੂਆਂ ਦੇ ਸਮਾਨ। ਵਿਦਵਾਨਾਂ ਨੇ ਕਿਹਾ ਨਿੰਦਰਾ ਭੋਜਨ ਭੋਗ ਭੈ ਇਹ ਪਸ਼ ਪੁਰਖ ਸਮਾਨ, ਜਿੰਨਾ ਚਿਰ ਗੁਰੂ ਨੇ ਧਾਰਨ ਕੀਤਾ ਉਹਨਾਂ ਚਿਰ ਗੁਰੂ ਨੂੰ ਗਿਆਨ ਨਹੀਂ ਆਉਂਦਾ ਤੇ ਗਿਆਨ ਤੋਂ ਬਿਨਾਂ ਅਗਿਆਨੀ ਪੁਰਖ ਪਸ਼ੂ ਬਰਾਬਰ ਹੈ। ਪਹਿਲੇ ਸਮਝਾਓ ਇਹ ਕਿਵੇਂ ਹੋ ਸਕਦਾ ਵੀ ਬੰਦਾ ਤੇ ਪਸ਼ੂ ਬਰਾਬਰ ਕਿਵੇਂ ਹੋ ਜਾਣਗੇ। ਬੰਦੇ ਨੇ ਗੁੱਸਾ ਕਰ ਲਿਆ ਕਹਿੰਦਾ ਤੂੰ ਮੈਨੂੰ ਪਸ਼ੂ ਕਹਿਣਾ ਕਿਵੇਂ ਕਹਿ ਸਕਦਾ। ਉਹ ਵਿਦਵਾਨ ਗੁਰਮੁਖ ਦੱਸਦੇ ਆ ਕਹਿੰਦੇ ਫਿਰ ਤੂੰ ਦੇਖ ਨੀਂਦ ਤੈਨੂੰ ਵੀ ਆਉਂਦੀ ਹੈ ਬੰਦੇ ਆ ਤੇ ਪਸ਼ੂ ਨੂੰ ਵੀ ਆਉਂਦੀ ਹੈ, ਕੋਈ ਅੰਤਰ ਹੈ ਤੇਰੇ ਤੇ ਪਸ਼ੂ ਵਿੱਚ? ਕਹਿਣ ਲੱਗਿਆ ਵੀ ਨਹੀਂ, ਭੁੱਖ ਲੱਗੀ ਤੇ ਭੋਜਨ ਤੂੰ ਵੀ ਖਾਣਾ ਬੰਦੇ ਆ ਤੇ ਪਸ਼ੂ ਵੀ ਖਾਂਦੇ ਆ ਤੇਰੇ ਤੇ ਪਸ਼ੂ ਵਿੱਚ, ਫਿਰ ਅੰਤਰ ਕੀ ਹੋਇਆ? ਜਦੋਂ ਵਿਕਾਰ ਹੁੰਦਾ ਤਾਂ ਉਸ ਵੇਲੇ ਭੋਗ ਤੂੰ ਵੀ ਭੋਗਦਾ, ਤੇਰੀ ਬਿਰਤੀ ਤਾਂ ਪਸ਼ੂਆਂ ਤੋਂ ਵੀ ਭੈੜੀ ਹੈ। ਪਸ਼ੂ ਤਾਂ ਆਪਣੀ ਸ਼੍ਰੇਣੀ ਨੂੰ ਵਧਾਉਣ ਖਾਤਰ ਪਰਮੇਸ਼ਰ ਦੀ ਪ੍ਰਕਿਰਿਆ ਦੇ ਵਿੱਚ ਚੱਲਦੇ ਨੇ। ਭੋਗ ਤੂੰ ਵੀ ਭੋਗਦਾ ਤੇ ਪਸ਼ੂ ਵੀ ਭੋਗਦੇ ਆ, ਕੀ ਅੰਤਰ ਹੋਇਆ? ਭੈ ਆਪਣੇ ਤੋਂ ਵੱਡੇ ਤੋਂ, ਮੌਤ ਤੋਂ ਭੈ, ਰੋਗਾਂ ਤੋਂ ਭੈ, ਬੜੇ ਤਰ੍ਹਾਂ ਦਾ ਜਾ ਭੈ, ਪ੍ਰਲੋਕ ਭੈ, ਜਨਮ ਵੇਦਨਾ ਜਾਤ ਅਨੁਅਖਿਆ ਅਰ ਗੁਪਤ ਭੈ ਅਕਸਮਾਤਰ ਭੈ ਸਾਥ। ਇਹ ਸੱਤ ਤਰ੍ਹਾਂ ਦੇ ਭੈ ਮਨੁੱਖ ਨੂੰ ਲੱਗਦੇ ਆ, ਪਸ਼ੂ ਨੂੰ ਤਾਂ ਹਾਲੇ ਇੱਕੋ ਹੀ ਭੈ ਆਪਣੇ ਤੋਂ ਵੱਡੇ ਦਾ। ਅੰਤਰ ਕੀ ਹੋਇਆ? ਨਿੰਦਰਾ ਭੋਜਨ ਭੋਗ ਭੈ ਇਹ ਪਸਪੁਰਖ ਸਮਾਨ। ਫਿਰ ਕਹਿੰਦੇ ਦੱਸੋ ਜੀ ਮਨੁੱਖ ਤੇ ਪਸ਼ੂ ਦਾ ਅੰਤਰਾ ਕੀ ਹੈ? ਕਹਿੰਦੇ ਵੀ ਜਿੰਨਾ ਚਿਰ ਤਾਂ ਨਗੋਰਾ ਉਹਨਾਂ ਚਿਰ ਤਾਂ ਕੋਈ ਅੰਤਰ ਨਹੀਂ, ਉਹਨਾਂ ਚਿਰ ਤਾਂ ਪਸ਼ੂ ਹੀ ਹੈ। ਪਸ਼ੂ ਵੀ ਤੁਲਸੀਦਾਸ ਜੀ ਲਿਖਦੇ ਆ ਕਹਿੰਦੇ ਐਸਾ ਪਸ਼ੂ ਹੈ ਮਨੁੱਖ, ਪਸ਼ੂ ਤੋਂ ਵੀ ਭੈੜਾ ਹੈ, ਪਸ਼ੂ ਜਾਤੀ ਨੂੰ ਵੀ ਲਾਜ ਲਾਈ ਹੈ। ਪਸ਼ੂ ਦੇ ਤਾਂ ਸ਼ਿੰਗਾਰ ਹੈ ਸਰੀਰ ਤੇ, ਇਹਦੇ ਪਸ਼ੂਆਂ ਵਾਲਾ ਸ਼ਿੰਗਾਰ ਹੀ ਹੋਏ ਨਹੀਂ। ਜਦੋਂ ਇਹਨੂੰ ਗੁਰੂ ਮਿਲ ਗਿਆ, ਗੁਰੂ ਨੇ ਗਿਆਨ ਦਾ ਅੰਜਨ ਇਹਦੇ ਨੇਤਰਾਂ ਦੇ ਵਿੱਚ ਪਾ ਦਿੱਤਾ, ਧਰਮ ਦੇ ਫੁੱਲ ਹਟ ਗਏ, ਅਵਿਦਿਆ ਦੀ ਨੀਂਦ ਵਿੱਚੋਂ ਜਾਗ ਪਿਆ, ਅੰਦਰਲੇ ਜਿਹੜੇ ਕਪਾਟ ਸੀ ਉਹ ਖੁੱਲ ਗਏ, ਫਿਰ ਇਸ ਨੂੰ ਸੋਝੀ ਹੁੰਦੀ ਹੈ, ਇਹਨੂੰ ਗਿਆਨ ਹੁੰਦਾ। ਉਸ ਵੇਲੇ ਨਰਨ ਗਿਆਨ ਨਜਾ ਝਿਕਤਾ, ਗਿਆਨ ਬਿਨਾਂ ਪਸ ਜਾ। ਜਦੋਂ ਇਹਨੂੰ ਗਿਆਨ ਹੋ ਗਿਆ ਇਹ ਪਸ਼ੂ ਨਾਲ ਫੇਰ ਉੱਤਮ ਹੈ, ਨਹੀਂ ਤਾਂ ਪਸ਼ੂ ਨੂੰ ਚੰਗਿਆਈਆਂ ਮਿਲਦੀਆਂ, ਖੜ ਖਾ ਗਿਆ ਅੰਮ੍ਰਿਤ ਦੇ, ਬਾਣੀ ਨੇ ਕਹਿ ਦਿੱਤਾ। ਗੁਰੂ ਮਿਲਾਪ ਦੀ ਗੱਲ ਇਸ ਪਹਿਲੇ ਪਦੇ ਵਿੱਚ ਸਤਿਗੁਰੂ ਕਰ ਰਹੇ ਹੈ। ਆਓ ਚਿੱਤ ਦੀਆਂ ਵਿਰਤੀਆਂ ਨੂੰ ਸਤਿਗੁਰੂ ਦੇ ਸ਼ਬਦ ਵਿੱਚ ਜੋੜੀਏ, ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਚੌਥਾ। ਉੱਥੇ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਹੰਸ ਰਾਗ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ। ਹਰ ਸਤਿਗੁਰ ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਮਿਲਾਪ ਲਈ ਜਗਿਆਸੂ ਦੁਆਰਾ ਸਾਨੂੰ ਬੇਨਤੀ ਦੀ ਜਾਚ ਦੱਸਦੇ ਆ। ਹਰ ਸਤਿਗੁਰ ਹਰ ਸਤਿਗੁਰ ਮੇਲ, ਹੇ ਹਰੀ ਮਨ ਹਰੇ ਕਰਨ ਵਾਲਿਆ, ਸੁੱਕੇ ਹਰੇ ਕੀ ਖਿਨ ਮਾਹੀ, ਸੁੱਕੇ ਹੋਏ ਸੜੇ ਹੋਏ ਮਨਾਂ ਨੂੰ ਜੋ ਹਰਾ ਕਰ ਦੇਵੇ ਉਹਨੂੰ ਹਰੀ ਕਹਿੰਦੇ ਆ। ਹੇ ਹਰੀ ਹਰੀ ਅਕਾਲ ਪੁਰਖ ਵਾਹਿਗੁਰੂ, ਸਤਿਗੁਰੂ ਦਾ ਮੈਨੂੰ ਮਿਲਾਪ ਕਰਾ ਦੇ। ਜਿਵੇਂ ਸਿਵ ਨਾਗ ਰਾਜੇ ਨੇ ਮਨਸੁਖ ਸਾਹੂਕਾਰ ਤੋਂ ਸੁਣਿਆ ਸੀ, ਨਗਰਾ ਹੈ ਕਰਮ ਕਾਂਡ ਕਰਦਾ ਸੀ, ਪਰ ਜਦੋਂ ਮਨਸੁਖ ਸਾਹੂਕਾਰ ਦਾ ਸੰਗ ਹੋਇਆ, ਗੁਰੂ ਵਾਲਾ ਮਨਸੁਖ, ਉਸ ਵੇਲੇ ਪੁੱਛਿਆ ਵੀ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਮਿਲਾਪ ਕਿਵੇਂ ਹੋਵੇ। ਫਿਰ ਮਨਸੁਖ ਸਾਹੂਕਾਰ ਨੇ ਕਿਹਾ ਵੀ ਗੁਰੂ ਨਾਨਕ ਆਪ ਨਿਰੰਕਾਰ ਹੈ, ਜੇ ਤੂੰ ਇੱਥੇ ਸੰਗਲਾ ਦੀ ਵਿੱਚ ਸ੍ਰੀ ਲੰਕਾ ਚ ਬੈਠੇ ਉਹਨੂੰ ਯਾਦ ਕਰਨ ਲੱਗ ਜਾਵੇਂ ਤੈਨੂੰ ਇੱਥੇ ਦਰਸ਼ਨ ਹੋ ਜਾਣਗੇ। ਐਸੀ ਕਿਰਪਾ ਹੋਈ ਗੁਰਮੁਖ ਦੇ ਸੰਗ ਕਰਕੇ ਪੂਰਵਲਾ ਕਰਮ ਜਾਗ ਪਿਆ, ਗੁਰੂ ਨਾਨਕ ਨੂੰ ਚੇਤੇ ਕਰਨ ਲੱਗ ਪਿਆ। ਗੁਰੂ ਨਾਨਕ ਦੀ ਕਿਰਪਾ ਹੋਈ, ਗੁਰੂ ਨਾਨਕ ਸੱਚੀ ਸਰਕਾਰ ਆਪ ਚੱਲ ਕੇ ਸੰਗਲਾ ਦੀਪ ਜਾ ਕੇ ਦਰਸ਼ਨ ਦਿੰਦੇ ਆ। ਭਾਵੇਂ ਉੱਥੇ ਜ਼ਿਕਰ ਆਉਂਦਾ ਕਿ ਸਤਿਗੁਰੂ ਦੀ ਪਰਖ ਵੀ ਕਰਨੀ ਚਾਹੀ, ਕਿਉਂਕਿ ਕਈ ਪਖੰਡੀ ਨਾਨਕ ਨਾਮ ਰਖਾ ਕੇ ਆਉਣ ਲੱਗ ਪਏ ਸਨ। ਰੋਜ਼ਾਨਾ ਤੁਸੀਂ ਇਤਿਹਾਸ ਦੀ ਕਥਾ ਇਸ ਸਥਾਨ ਤੋਂ ਮੰਜੀ ਸਾਹਿਬ ਤੋਂ ਸਾਮਾਨ ਗਿਆਨੀ ਹਰਮਿੱਤਰ ਸਿੰਘ ਜੀ ਬੈਠੇ ਉਹਨਾਂ ਤੋਂ ਸ਼ਰਵਣ ਕਰਦੇ ਹੋ। ਨਾਨਕ ਪ੍ਰਕਾਸ਼ ਚ ਜ਼ਿਕਰ ਆਉਂਦਾ ਤੇ ਮੋਹਣੀਆਂ ਭੇਜੀਆਂ ਸਤਿਗੁਰੂ ਮਹਾਰਾਜ ਦੇ ਕੋਲ, ਜਿਵੇਂ ਆਮ ਸਾਧੂਆਂ ਦੀ ਪਰਖ ਕਰਦਾ ਸੀ, ਸਤਿਗੁਰੂ ਦੀ ਵੀ ਪਰਖ ਕਰਨੀ ਚਾਹੀ, ਕਿਤੇ ਵੀ ਇਹ ਵੀ ਕੋਈ ਪਖੰਡੀ ਨਾ ਹੋਵੇ, ਨਾਨਕ ਨਾਮ ਰਖਾ ਕੇ ਆ ਗਿਆ ਹੋਵੇ। ਜਦੋਂ ਮੋਹਣੀਆਂ ਗੁਰੂ ਨਾਨਕ ਸਾਹਿਬ ਕੋਲ ਆਈਆਂ, ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹਾਵ ਭਾਵ ਕਰਨ ਲੱਗੀਆਂ, ਮਹਾਰਾਜ ਕਹਿਣ ਲੱਗੇ, ਗੱਛ ਪੁੱਤਰੀ ਰਾਜ ਕੁਆਰ ਨਾਮ ਭਰੋ ਸੱਚ ਦੋਤ ਸਵਾਰ। ਹੇ ਪੁੱਤਰੀ ਓ, ਹੇ ਧੀਓ, ਨਾਮ ਜਪੋ। ਇਹ ਨਾਮ ਜਪਣ ਦਾ ਵੇਲਾ ਹੈ। ਤੁਹਾਡੀ ਜਿਹੜੀ ਉਮਰ ਹੈ ਇਹ ਵਿਕਾਰਾਂ ਵਾਲੀ ਨਹੀਂ, ਨਾਮ ਜਪਣ ਵਾਲੀ ਹੈ। ਨਾਮ ਜਪੋ। ਉਹ ਸਤਿਗੁਰੂ ਦੇ ਚਰਨੀ ਪਈਆਂ, ਜਾ ਕੇ ਰਾਜੇ ਸਿੱਧ ਨਾਮ ਨੂੰ ਦੱਸਿਆ, ਰਾਜਾ ਨਾ ਉਹ ਸੱਚੀ ਸਰਕਾਰ ਨੇ। ਅੱਗੇ ਅਸੀਂ ਤੇਰੇ ਆਖੇ ਲੱਗ ਕੇ ਨਿਰਤ ਨਿਰਤ ਕਰਦੀਆਂ ਸੀ, ਅੱਜ ਤੋਂ ਬਾਅਦ ਅਸੀਂ ਗੁਰੂ ਨਾਨਕ ਦੀਆਂ ਧੀਆਂ ਹੋ ਗਈਆਂ। ਸਾਨੂੰ ਪੁੱਤਰੀ ਉਹ ਕਿਹਾ ਉਹਨਾਂ ਨੇ, ਧੀਆਂ ਬਣਾ ਲਿਆ, ਅਸੀਂ ਗੁਰੂ ਨਾਨਕ ਦੀਆਂ ਧੀਆਂ ਹੋ ਗਈਆਂ, ਅੱਜ ਤੋਂ ਅਸੀਂ ਤੇਰੇ ਦਰਬਾਰ ਵਿੱਚ ਨਿਰਤ ਨਹੀਂ ਕਰਾਂਗੀਆਂ, ਕਿਸੇ ਦੀ ਤਰਕ ਕਰਨ ਲਈ ਨਿਰਤ ਨਹੀਂ ਕਰਾਂਗੀਆਂ, ਅੱਜ ਤੋਂ ਗੁਰੂ ਨਾਨਕ ਦਾ ਜੋ ਨਾਮ ਸਾਨੂੰ ਮਿਲ ਗਿਆ ਉਹ ਨਾਮ ਜਪਾਂਗੀਆਂ। ਵੱਡੇ ਭਾਗਾਂ ਵਾਲੀਆਂ ਨੂੰ ਨਾਮ ਮਿਲ ਗਿਆ। ਸਿਵਨਾਗ ਬਾਗ ਵਿੱਚ ਆਇਆ, ਗੁਰੂ ਨਾਨਕ ਦੇ ਦਰਸ਼ਨ ਕੀਤੇ। ਉੱਥੇ ਗੁਰੂ ਦਾ ਤੇ ਜਗਿਆਸੂ ਦਾ ਮਿਲਾਪ ਬੜਾ ਸੋਹਣਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ, ਕਿਵੇਂ ਸਤਿਗੁਰੂ ਅੱਗੇ ਆਉਂਦਾ, ਸਤਿਗੁਰੂ ਦਾ ਦਰਸ਼ਨ ਕਰਦਾ। ਮੈਂ ਸੁਖੇਪ ਵਿੱਚ ਪ੍ਰਸੰਗ, ਕਿਉਂਕਿ ਸ਼ਬਦ ਬਹੁਤ ਲੰਬੇਰ ਹੈ, ਜਿੱਥੇ ਸ਼ਬਦ ਦੀ ਆਪਾਂ ਵਿਚਾਰ ਕਰਨੀ ਆ, ਉੱਥੇ ਅੱਜ ਮਹਾਨ ਸ਼ਹੀਦ ਭਾਈ ਸਵੇਗ ਸਿੰਘ ਤੇ ਸਾਹਵਾਜ ਸਿੰਘ ਦਾ ਵੀ ਸ਼ਹੀਦੀ ਦਿਹਾੜਾ ਵਿਚਾਰਨਾ। ਸਿਵਨਾਗ ਰਾਜਾ ਜਦੋਂ ਸਤਿਗੁਰੂ ਦੇ ਦਰਸ਼ਨਾਂ ਲਈ ਆਉਂਦਾ, ਸਤਿਗੁਰੂ ਮਹਾਰਾਜ ਦੇ ਦਿਵ ਸਰੂਪ ਦੇ ਦਰਸ਼ਨ ਹੁੰਦੇ ਆ, ਪ੍ਰਕਾਸ਼ ਸਰੂਪ ਦੇ ਦਰਸ਼ਨ ਹੁੰਦੇ ਆ, ਤੇ ਇਹਨਾਂ ਅੱਖਾਂ ਦੇ ਨਾਲ ਆਪਾਂ ਵੇਖਦੇ ਹਾਂ ਵੀ ਸੀਮਤ ਚਾਨਣ ਅਸੀਂ ਵੇਖ ਸਕਦੇ ਹਾਂ। ਇੱਕ ਸੀਮਾ ਤੋਂ ਅੱਗੇ ਜੇ ਚਾਨਣ ਜ਼ਿਆਦਾ ਵੱਧ ਜਾਵੇ ਤਾਂ ਸਾਡੀਆਂ ਅੱਖਾਂ ਚੱਲਦੀਆਂ ਨੇ, ਤੇ ਗੁਰੂ ਨਾਨਕ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਤੋਂ ਵੀ ਕਿਤੇ ਵੱਧ ਆ। ਉਹ ਤਾਂ ਨਵਾਂ ਸੂਰਜ, ਸੂਰਜੇ ਸੂਰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲੇ ਸੂਰਜ ਸਰੂਪ ਨੇ ਗੁਰੂ ਨਾਨਕ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਐਸਾ, ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਦਾ ਪ੍ਰਕਾਸ਼ ਐਸਾ, ਜੇ ਸੌ ਚੰਦਾ ਉੱਗਦਾ ਸੂਰਜ ਚੜ੍ਹਿਆ ਹਜ਼ਾਰ ਏਕੇ ਚਾਨਣ ਹੁੰਦੇ ਆ, ਗੁਰਬਿਨ ਘੋਰ ਆਉਂਦਾ। ਜਦੋਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਤੋਂ ਵੀ ਉੱਪਰ ਐਸੇ ਪ੍ਰਕਾਸ਼ ਦੇ ਮਾਲਕ ਨਿਰੰਕਾਰ ਸੂਪ ਸਤਿਗੁਰੂ ਦਾ ਦਿਵ ਸਰੂਪ ਦਾ ਦਰਸ਼ਨ ਹੋਇਆ, ਉਸ ਵੇਲੇ ਬੇਹੋਸ਼ ਹੋ ਕੇ ਡਿੱਗ ਪਿਆ। ਸਤਿਗੁਰੂ ਜੀ ਨੇ ਗੋਦ ਵਿੱਚ ਲਿਆ ਸੀਸ, ਉਸਦਾ ਪਾਵਨ ਕਰ ਕਮਲਾਂ ਦੀ ਰੁਮਾਲ ਨਾਲ ਮੁੱਖ ਪੂੰਝਿਆ ਤੇ ਉਠਾਇਆ। ਮਹਾਰਾਜ ਕਹਿਣ ਲੱਗੇ, ਸਿਵਨਾਗ ਵੇਖ, ਜਿਸ ਨੂੰ ਯਾਦ ਕਰਦਾ ਸੀ ਉਹ ਤੇਰੇ ਸਾਹਮਣੇ ਆ। ਬੜੀਆਂ ਬਖਸ਼ਿਸ਼ਾਂ ਕੀਤੀਆਂ, ਇਉਂ ਜਗਿਆਸੂ ਜਿਵੇਂ ਸਿਵਨਾਗ ਬੇਨਤੀਆਂ ਕਰਦਾ ਸੀ, ਹਰ ਸਤਿਗੁਰ ਮੇਲ, ਹੇ ਵਾਹਿਗੁਰੂ ਮੈਨੂੰ ਸਤਿਗੁਰੂ ਗੁਰੂ ਨਾਨਕ ਦਾ ਦਰਸ਼ਨ ਕਰਾ ਦੇ, ਹੇ ਸਤਿਗੁਰੂ ਮੈਨੂੰ ਗੁਰੂ ਰਾਮਦਾਸ ਦਾ ਦਰਸ਼ਨ ਕਰਾ ਦੇ। ਅੱਜ ਵੀ ਕਰੋੜਾਂ ਸਿੱਖ ਅਰਦਾਸਾਂ ਕਰਦੇ ਆ ਰੋਜ਼ਾਨਾ, ਮਹਾਰਾਜ ਆਪਣੇ ਸਰਗਮ ਸਰੂਪ ਦੇ ਦਰਸ਼ਨ ਦਿਓ, ਉਹਨਾਂ ਨੂੰ ਹੁੰਦੇ ਆ। ਕੋਈ ਕਹਿੰਦਾ ਮੈਨੂੰ ਗੁਰੂ ਨਾਨਕ ਸਰੂਪ ਦੇ ਦਰਸ਼ਨ ਦਿਓ ਮਹਾਰਾਜ, ਕੋਈ ਕਹਿੰਦਾ ਮੈਨੂੰ ਦਸਮ ਪਾਤਸ਼ਾਹ ਜੀ ਆਪਣੇ ਦਰਸ਼ਨ ਦਿਓ, ਕੋਈ ਕਿਵੇਂ। ਇਹ ਗੁਰਸਿੱਖ ਦਾ ਜੀਵਨ ਸੁਣਿਆ, ਰੋਜ਼ਾਨਾ 50 ਚੌਪਈ ਸਾਹਿਬ ਦੇ ਪਾਠ ਅੰਮ੍ਰਿਤ ਵੇਲੇ ਕਰਦਾ ਸੀ, 50 ਸ਼ਾਮ ਨੂੰ ਕਰਿਆ ਕਰਦਾ ਸੀ, ਅਰਦਾਸ ਕਰਦਾ ਸੀ ਵੀ ਦਸਮ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਤੇ ਸਤਿਗੁਰੂ ਨੇ ਕਿਰਪਾ ਕੀਤੀ ਥੋੜੇ ਦਿਨਾਂ ਚ ਇਹਨੂੰ ਦਰਸ਼ਨ ਪ੍ਰਾਪਤ ਹੋਏਗਾ ਜੀ। ਇਹ ਗੁਰਸਿੱਖ ਇਸੇ ਤਰ੍ਹਾਂ 2500 ਸਾਹਿਬ ਦੇ ਪਾਠ ਕਰ ਲਿਆ ਸੀ ਮਹਾਰਾਜ ਕਲਗੀਧਰ ਪਾਤਸ਼ਾਹ ਆਪਣੇ ਦਰਸ਼ਨ ਦਿਓ, ਪਰ ਉਹਨੂੰ ਦਰਸ਼ਨ ਨਹੀਂ ਸੀ ਹੁੰਦੇ। ਕਿਸੇ ਮਹਾਂਪੁਰਖਾਂ ਗੁਰਮੁਖਾਂ ਕੋਲ ਗਿਆ, ਕਹਿਣ ਲੱਗਿਆ ਜੀ ਮੈਂ ਬਾਣੀ ਵੀ ਪੜ੍ਹਦਾ ਦਰਸ਼ਨ ਨਹੀਂ ਹੋ ਰਹੇ। ਜਿਨ੍ਹਾਂ ਕੋਲ ਗਿਆ ਸੀ ਉਹ ਪੂਰੇ ਸੀ, ਉਹਨਾਂ ਸਤਿਗੁਰਾਂ ਅੱਗੇ ਅਰਦਾਸ ਕੀਤੀ। ਸਤਿਗੁਰੂ ਕਹਿਣ ਲੱਗੇ ਇਹ ਸਿੱਖ ਨੂੰ ਕਹੋ ਜੇ 25 ਕਰਨਾ ਤਾਂ 25 ਨੂੰ ਸੁਰਤ ਨਾਲ ਕਰਿਆ ਕਰ। ਜਿਹੜੇ 25 ਪਾਠ ਤੂੰ ਕਰਦਾ ਰੋਜ਼ਾਨਾ ਉਹਨੂੰ ਬੱਧਾ ਚੱਟੀ ਨਾ ਭਰਿਆ ਕਰ ਵੀ ਮੈਂ ਪੂਰੇ ਕਰਨੇ ਆ। ਭਾਵਨਾ ਨਾਲ ਕਰਿਆ ਕਰ, ਸ਼ਰਧਾ ਨਾਲ ਕਰਿਆ ਕਰ। ਜਦੋਂ ਸ਼ਰਧਾ ਨਾਲ ਕਰਨ ਲੱਗ ਪਿਆ ਸਤਿਗੁਰੂ ਦਾ ਮਿਲਾਪ ਹੋ ਗਿਆ, ਦਰਸ਼ਨ ਹੋ ਗਏ। ਹਰ ਸਤਿਗੁਰ ਮੇਲ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਆਮ ਭਾਇਆ ਰਾਮ। ਮੈਨੂੰ ਸਤਿਗੁਰੂ ਦੇ ਚਰਨ ਚੰਗੇ ਲੱਗੇ ਆ, ਮੇਰੇ ਮਨ ਨੂੰ ਭਾ ਗਏ ਆ, ਕਿਉਂਕਿ ਗੁਰੂ ਦੇ ਜਿਹੜੇ ਚਰਨ ਨੇ ਉਹ ਗੁਰਸਿੱਖਾਂ ਨੂੰ ਪਿਆਰੇ ਆ। ਭਾਈ ਗੁੰਡਾ ਤਾਵਲ ਦੀ ਧਰਤੀ ਤੇ ਬੈਠਾ ਛੇਵੇਂ ਪਾਤਸ਼ਾਹ ਵਾਹਿਗੁਰੂ ਸੱਤਮ ਪਾਤਸ਼ਾਹ ਦੇ ਚਰਨਾਂ ਦੇ ਧਿਆਨ ਵਿੱਚ ਸਮਾਧੀ ਵਿੱਚ ਬੈਠਾ ਪਿਆ। ਸਤਿਗੁਰੂ ਦੇ ਚਰਨਾਂ ਦੀ ਮੌਜ ਜਿਹੜੀ ਹੈ, ਆਨੰਦ ਹੈ, ਉਹ ਕਹਿਦੇ ਕੋਈ ਸੋਭਾ ਨਹੀਂ, ਦੇਖਾ ਹੀ ਪ੍ਰਵਾਨ, ਉਹਦੀ ਕੋਈ ਵਿਆਖਿਆ ਨਹੀਂ ਕਰ ਸਕਦਾ। ਚਰਨਾਂ ਦੀ ਬੜੀ ਮਹਾਨਤਾ, ਜਿੱਥੇ ਚਰਨਾਂ ਦੀ ਮਹਾਨਤਾ ਹੈ ਉੱਥੇ ਚਰਨ ਧੂੜ ਦੀ ਬੜੀ ਮਹਾਨਤਾ ਹੈ। ਜਿੱਥੇ ਸਤਿਗੁਰੂ ਦੇ ਚਰਨਾਂ ਦੀ ਧੂੜ, ਉੱਥੇ ਸਤਿਗੁਰੂ ਦਾ ਨਾਮ ਜਪਣ ਵਾਲੇ ਗੁਰੂ ਵਾਲੇ ਗੁਰਸਿੱਖਾਂ ਦੇ ਚਰਨ ਧੂੜ ਦੀ ਵੀ ਬੜੀ ਮਹਾਨਤਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਅੰਤਰਗਾਮੀ ਪੁਰਖ ਵਿਧੱਤ ਸਰਦਾ ਮਨ ਕੀ ਪੂਰੇ, ਨਾਨਕ ਦਾਸ ਆ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ। ਅੱਜ ਜਿਨ੍ਹਾਂ ਸ਼ਹੀਦਾਂ ਦਾ ਦਿਹਾੜਾ, ਭਾਈ ਸਾਹਿਬਾਜ ਸਿੰਘ ਤੇ ਸਵੇਗ ਸਿੰਘ, ਸਵੇਗ ਸਿੰਘ ਪਿਤਾ, ਸਾਹਿਬਾਜ ਸਿੰਘ ਪੁੱਤਰ, ਲਾਹੌਰ ਨਜ਼ਦੀਕ ਪਿੰਡ ਦੇ ਨਿਵਾਸੀ ਨੇ, ਸਰਕਾਰੀ ਠੇਕੇਦਾਰ ਨੇ। ਕੁਝ ਅੱਜ ਦੇ ਲੋਕਾਂ ਵਾਂਗੂ ਸਰਕਾਰੀ ਠੇਕੇਦਾਰ ਹੋਣ ਕਰਕੇ, ਜਕਰੀਏ ਦੇ ਠੇਕੇਦਾਰ ਹੋਣ ਕਰਕੇ ਕੋਤਵਾਲ ਵੀ ਕੁਝ ਸਮਾਂ ਡਿਊਟੀ ਕੀਤੀ ਹੈ ਭਾਈ ਸਵੇਗ ਸਿੰਘ ਨੇ। ਕੁਝ ਨੌਜਵਾਨ ਸਿੰਘ ਉਹਨਾਂ ਨੂੰ ਗਦਾਰ ਵੀ ਕਹਿਣ ਲੱਗ ਪਏ ਸਨ, ਪਰ ਜਿਸ ਵੇਲੇ ਜਕਰੀਆ ਅੱਕ ਗਿਆ, ਸਿੰਘਾਂ ਨੂੰ ਮੁਕਾਉਣ ਦੇ ਮਨਸੂਬੇ ਪੂਰੇ ਨਾ ਹੋਏ, ਤਾਂ ਉਸ ਵੇਲੇ ਦਿੱਲੀ ਨਾਲ ਵਿਚਾਰ ਕਰਕੇ ਜਕਰੀਏ ਨੇ ਭਾਈ ਸਵੇਗ ਸਿੰਘ ਰਾਹੀਂ ਸਿੰਘਾਂ ਤੱਕ ਪਹੁੰਚ ਕੀਤੀ ਸੀ ਅੰਮ੍ਰਿਤਸਰ। ਉਸ ਵੇਲੇ ਜਕਰੀਏ ਦਾ ਭੇਜਿਆ ਹੋਇਆ ਅਹਿਲਕਾਰ ਨਵਾਬੀ ਦੀ ਦਸਤਾਰ ਤੇ ਪੁਸ਼ਾਕ ਲੈ ਕੇ ਭਾਈ ਸਵੇਗ ਸਿੰਘ ਦੇ ਨਾਲ ਅੰਮ੍ਰਿਤਸਰ ਆਇਆ। ਉਹ ਅਹਿਲਕਾਰ ਆ ਕੇ ਵੇਖਦਾ ਕੋਈ ਸਿੱਖ ਪਰਿਕਰਮਾ ਦੇ ਵਿੱਚ ਝਾੜੂ ਦੇ ਰਿਹਾ, ਕੋਈ ਲੰਗਰ ਪਕਾ ਰਿਹਾ, ਕੋਈ ਬਰਤਨ ਮਾਂਜ ਰਿਹਾ, ਕੋਈ ਵਰਤਾ ਰਿਹਾ, ਕੋਈ ਇਸ਼ਨਾਨ ਕਰੀ ਜਾ ਰਿਹਾ, ਕੋਈ ਆਪਣੇ ਵਸਤਰ ਧੋਈ ਜਾ ਰਿਹਾ। ਉਹ ਅਹਿਲਕਾਰ ਸਵੇਗ ਸਿੰਘ ਨੂੰ ਪੁੱਛਦਾ ਜਿਹੜੇ ਸਾਡੇ ਨਾਲ ਜੰਗ ਵਿੱਚ ਜੂਝ ਰਿਹਾ, ਸਾਡਾ ਇੰਨਾ ਨੁਕਸਾਨ ਕਰਦੇ, ਉਹ ਆਹ ਸਿੱਖ ਨਹੀਂ? ਇੱਥੇ ਤਾਂ ਐਂ ਲੱਗਦੇ ਜਿਵੇਂ ਕੋਈ ਵੱਡੇ ਭਗਤ ਹੋਣ। ਸਵੇਗ ਸਿੰਘ ਕਹਿਣ ਲੱਗਾ ਮੇਰੇ ਕਲੰਜੀਆਂ ਵਾਲੇ ਦੀ ਕਿਰਪਾ ਹੈ, ਇਹ ਭਗਤੀ ਤੇ ਸ਼ਕਤੀ ਦਾ ਸੁਮੇਲ ਨਹੀਂ, ਇਹ ਸੰਤ ਵੀ ਨੇ, ਇਹ ਸਿਪਾਹੀ ਵੀ ਨੇ। ਜਦੋਂ ਇਹ ਗੁਰੂ ਘਰ ਤੇ ਹੁੰਦੇ ਨੇ ਉਦੋਂ ਇਹ ਸੰਤ ਹੁੰਦੇ ਨੇ, ਗੁਰਮੁਖ ਹੁੰਦੇ ਆ। ਜਦੋਂ ਗੁਰੂ ਘਰ ਤੇ ਆਣ ਬਣੇ ਉਦੋਂ ਇਹਨਾਂ ਨੂੰ ਸਿਪਾਹੀ ਬਣਦੇ ਦੇਰ ਨਹੀਂ ਲੱਗਦੀ, ਉਦੋਂ ਫਿਰ ਇਹ ਸਿਪਾਹੀ ਬਣ ਜਾਂਦੇ ਸ਼ਸਤਰ ਪੁੱਤੇ। ਜਿਸ ਵੇਲੇ ਸਵੇਗ ਸਿੰਘ ਇਸ ਸਥਾਨ ਤੇ ਆਇਆ, ਉਸ ਵੇਲੇ ਕੌਮ ਦੇ ਜਥੇਦਾਰ ਸਨ ਭਾਈ ਦਰਬਾਰਾ ਸਿੰਘ। ਭਾਈ ਦਰਬਾਰਾ ਸਿੰਘ ਦੇ ਕੋਲ ਦਰਬਾਰ ਦੇ ਵਿੱਚ ਪੁੱਜੇ ਹੈ, ਆ ਕੇ ਬੇਨਤੀ ਕੀਤੀ ਹੈ ਕਿ ਮੈਂ ਜਕਰੀਆ ਖਾਨ ਵੱਲੋਂ ਤੁਹਾਨੂੰ ਨਵਾਬੀ ਦੀ ਖਿਲਤ ਲੈ ਕੇ ਆਇਆ। ਉਸ ਵੇਲੇ ਗੁਰਸੰਗਤ ਜੀ, ਭਾਈ ਦਰਬਾਰਾ ਸਿੰਘ ਦੇ ਨਾਲ ਜਿਹੜੇ ਨੌਜਵਾਨ ਸਿੰਘ ਸੀ ਉਹ ਰੌਲਾ ਪਾਉਣ ਲੱਗੇ, ਕਹਿੰਦੇ ਇਹ ਸਰਕਾਰੀ ਬੰਦਾ ਹੈ, ਗਦਾਰ ਹੈ, ਇਹਨੂੰ ਪ੍ਰਵਾਨ ਨਹੀਂ ਕਰਨਾ। ਜਿਹੜੇ ਸਿਆਣੇ ਸਿੰਘ ਸੀ ਉਹ ਕਹਿਣ ਲੱਗੇ ਨਹੀਂ, ਇਹ ਗਦਾਰ ਨਹੀਂ ਹੈ, ਗੁਰੂ ਦਾ ਅਨੰਨ ਪਿਆਰਾ ਸਿੰਘ ਹੈ, ਇਹ ਰੋਜੀ ਲਈ ਨੌਕਰੀ ਕਰਦਾ, ਨੌਕਰੀ ਕਰਨੀ ਕੋਈ ਮਾੜੀ ਨਹੀਂ ਹੈ। ਜੇ ਇਹ ਨੌਕਰੀ ਕਰ ਰਿਹਾ ਸਰਕਾਰ ਦੀ, ਤਾਂ ਉੱਥੇ ਵੀ ਆਪਣੀ ਸਿੱਖੀ ਤੇ ਕਾਇਮ ਹੈ। ਇਹਨੂੰ ਤੁਸੀਂ ਗਦਾਰ ਨਾ ਕਹੋ, ਜਿਵੇਂ ਅੱਜ ਗਦਾਰ ਦਾ ਸਤਿਗੁਰ ਹਰ ਕੋਈ ਚੁੱਕੀ ਫਿਰਦਾ। ਇੱਕ ਸੁਣ ਦੇ ਵਿੱਚ ਚੰਗੇ ਭਲੇ ਗੁਰਸਿੱਖ ਨੂੰ ਗਦਾਰ ਦਾ ਸਰਟੀਫਿਕੇਟ ਦੇ ਦਿੰਦੇ ਆ, ਉਹਦਾ ਜੀਵਨ ਨਹੀਂ ਦੇਖਣਾ, ਉਹਦਾ ਪਿਛੋਕੜ ਨਹੀਂ ਦੇਖਣਾ, ਉਹਦਾ ਸਿਮਰਨ ਨਹੀਂ ਦੇਖਣਾ, ਉਹਦਾ ਨਿਤਨੇਮ ਨਹੀਂ ਦੇਖਣਾ, ਉਹਦੀ ਕੁਰਬਾਨੀ ਨਹੀਂ ਦੇਖਣੀ, ਉਹਦੀ ਦੇਣ ਨਹੀਂ ਦੇਖਣੀ। ਇੱਕ ਸੁਣਨ ਨਹੀਂ ਲਾਉਂਦੇ ਗਦਾਰ ਦਾ ਸਰਟੀਫਿਕੇਟ ਦੇਣ ਵਾਲੇ। ਜਿਹੜੇ ਸਰਟੀਫਿਕੇਟ ਦਿੰਦੇ ਆ ਗਦਾਰ ਦਾ, ਉਹਦਾ ਆਪਣਾ ਜੀਵਨ ਕੱਥ ਵੀ ਨਹੀਂ ਹੁੰਦਾ, ਕੋਈ ਦੇਣ ਨਹੀਂ ਹੁੰਦੀ, ਕੋਈ ਨਿਤਨੇਮ ਨਹੀਂ ਹੁੰਦਾ, ਕੋਈ ਸਿਮਰਨ ਨਹੀਂ ਹੁੰਦਾ। ਉਸ ਵੇਲੇ ਭਾਈ ਦਰਬਾਰਾ ਸਿੰਘ ਨੇ ਕਿਹਾ, ਕਹਿਣ ਲੱਗਾ ਵੀ ਇਹਨਾਂ ਦੀ ਗੱਲ ਸੁਣੋ ਤੁਸੀਂ। ਉਸ ਵੇਲੇ ਅਹਿਲਕਾਰ ਜਿਹੜਾ ਨਾਲ ਆਇਆ ਸੀ, ਉਹਨੇ ਅੱਗੇ ਨਵਾਬੀ ਦੀ ਦਸਤਾਰ ਅੱਗੇ ਕੀਤੀ ਹੈ ਤੇ ਭਾਈ ਸਵੇਗ ਸਿੰਘ ਕਹਿਣ ਲੱਗੇ ਆ, ਜਗਵਾਰ ਜੀ ਆ ਸਰਕਾਰ ਵੱਲੋਂ ਖਾਲਸੇ ਲਈ ਨਵਾਬੀ ਦੀ ਖਿਲਤ ਆਈ ਹੈ। ਸਿੰਘਾਂ ਦੇ ਵਿੱਚ ਰੌਲਾ ਪੈ ਗਿਆ, ਕਹਿਣ ਲੱਗੇ ਸਾਨੂੰ ਸਤਿਗੁਰੂ ਜੀ ਨੇ ਬਾਦਸ਼ਾਹੀ ਨੀ ਪਾਤਸ਼ਾਹੀ ਦਿੱਤੀ ਹੈ, ਅਸੀਂ ਬਾਦਸ਼ਾਹੀ ਨੀ ਲੈਣੀ, ਅਸੀਂ ਪਾਤਸ਼ਾਹੀ ਦੇ ਪਾਸ਼ਕਾਂ। ਕਲਗੀਆਂ ਵਾਲੇ ਨੇ ਸਾਨੂੰ ਕਿਹਾ, ਇਹ ਗਰੀਬ ਸਿੰਘ ਨੂੰ ਕੋ ਦਿਓ ਪਾਤਸ਼ਾਹੀ, ਯਾਦ ਕਰਾ ਅਮਰੀ ਗੁਰਿਆਈ, ਉੱਥੇ ਸਤਿਗੁਰੂ ਨੇ ਪਾਤਸ਼ਾਹੀ ਦੀ ਗੱਲ ਕੀਤੀ ਹੈ, ਬਾਦਸ਼ਾਹੀ ਨੀ ਗਿਆ, ਅਸੀਂ ਨੀ ਲੈਣੀ ਇਹ। ਸਿੰਘਾਂ ਨੇ ਠੋਕਰ ਮਾਰੀ। ਭਾਈ ਸਵੇਗ ਸਿੰਘ ਕਹਿਣ ਲੱਗੇ, ਸਿੰਘ ਵਿਚਾਰ ਕਰੋ, ਅੱਜ ਸਾਡੇ ਕੋਲ ਗੁਰੂ ਤੇ ਧਾਮਾਂ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਨਹੀਂ ਹੈ, ਸੇਵਾ ਸੰਭਾਲ ਦਾ ਮੌਕਾ ਨਹੀਂ ਹੈ, ਅਸੀਂ ਜੰਗਲਾਂ ਦੇ ਵਿੱਚ ਰਹਿ ਰਹੇ ਹਾਂ, ਕੋਈ ਸਿੰਘ ਕਿਤੇ ਹੈ, ਕੋਈ ਕਿਤੇ ਹੈ। ਜਿੰਨਾ ਸਮਾਂ ਸਰਕਾਰ ਨਾਲ ਨੀਤੀ ਨਾਲ ਬਣਿਆ ਹੁੰਦੀ ਹੈ, ਉਨਾ ਚਿਰ ਇਹਨੂੰ ਪ੍ਰਵਾਨ ਕਰ ਲਓ ਤੇ ਆਪਣੇ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਕਰੋ ਤੇ ਆਪਣੀ ਤਾਕਤ ਵਧਾਓ। ਜਦੋਂ ਵਿਗੜ ਗਈ ਆਪਾਂ ਠੋਕਰ ਮਾਰ ਦੇਵਾਂਗੇ। ਇਹ ਸ਼ਰਤ ਖਾਲਸੇ ਨੇ ਉਸ ਵੇਲੇ ਪ੍ਰਵਾਨ ਕੀਤੀ ਨਵਾਬੀ। ਫਿਰ ਇਹ ਇਤਿਹਾਸ ਜ਼ਿਕਰ ਆਉਂਦਾ ਵੀ ਨਵਾਬੀ ਕਿਹਨੂੰ ਦਈਏ। ਕਹਿਣ ਲੱਗੇ ਸਿੰਘ, ਕਹਿੰਦੇ ਵੀ ਦਰਬਾਰਾ ਸਿੰਘ ਜੀ ਤੁਸੀਂ ਜਥੇਦਾਰ ਹੋ, ਤੁਸੀਂ ਪ੍ਰਵਾਨ ਕਰੋ। ਭਾਈ ਦਰਬਾਰਾ ਸਿੰਘ ਕਹਿਣ ਲੱਗੇ, ਮੈਂ ਤਾਂ ਬਿਰਧ ਹਾਂ, ਅੱਜ ਹਾਂ ਕੱਲ ਨੂੰ ਸਰੀਰ ਨਾ ਰਵੇ, ਕਿਸੇ ਨੌਜਵਾਨ ਸਿੰਘ ਨੂੰ ਮਨਾਓ। ਉੱਥੇ ਵਿਚਾਰ ਆਈ, ਘੋੜਿਆਂ ਦੀ ਲਿੱਦ ਹਟਾਉਣ ਵਾਲੇ, ਘੋੜਿਆਂ ਦੀ ਸੇਵਾ ਕਰਨ ਵਾਲੇ ਉਸ ਵੇਲੇ ਪੱਖਾ ਝੱਲ ਰਹੇ ਸੀ ਕਪੂਰ ਸਿੰਘ ਦੇ। ਕਹਿਣ ਲੱਗੇ ਵੀ ਆਹ ਕਪੂਰ ਸਿੰਘ ਨੂੰ ਦੇ ਦਿਓ। ਉਹ ਕਪੂਰ ਸਿੰਘ ਕਹਿਣ ਲੱਗੇ, ਸਵੇਗ ਸਿੰਘ ਤੈਨੂੰ ਮੈਂ ਸੇਵਾ ਕਰਦਾ ਚੰਗਾ ਨਹੀਂ ਲੱਗਦਾ, ਮੈਂ ਵੀ ਇਹ ਨਵਾਬੀ ਲੈਣੀ, ਮੈਂ ਨੀ ਸਰਕਾਰੀ ਬੰਦਾ ਬਣਨਾ। ਸਾਰੇ ਸਿੰਘ ਕਹਿਣ ਲੱਗੇ, ਇਹ ਖਾਲਸੇ ਦਾ ਹੁਕਮ ਹੈ, ਪੰਥ ਦਾ ਹੁਕਮ ਹੈ, ਕਪੂਰ ਸਿੰਘ ਅੱਜ ਤੇ ਨਵਾਬ ਹੋਇਆ। ਭਾਈ ਕਪੂਰ ਸਿੰਘ ਨੇ ਸ਼ਰਤਾਂ ਰੱਖੀਆਂ, ਕਹਿਣ ਲੱਗੇ ਵੀ ਮੈਂ ਤਾਂ ਪ੍ਰਵਾਨ ਕਰਾਂਗਾ, ਪਹਿਲਾਂ ਤਾਂ ਇਹ ਪੰਜਾਂ ਪਿਆਰਿਆਂ ਦੀ ਜੁੱਤੀ ਦੀ ਨੋਕ ਨਾਲ ਵਾਹਿਗੁਰੂ ਚਰਨਾਂ ਨਾਲ ਸੁਹਾਓ, ਫਿਰ ਮੈਂ ਬਾਦਸ਼ਾਹ ਵੱਲੋਂ ਨਹੀਂ ਪ੍ਰਵਾਨ ਕਰਾਂਗਾ, ਇਹ ਪੰਥ ਪਾਤਸ਼ਾਹ ਵੱਲੋਂ ਪ੍ਰਵਾਨ ਕਰਾਂਗਾ, ਪੰਥ ਮੇਰੇ ਸੀਸ ਤੇ ਰੱਖੇ। ਜੇ ਪੰਥ ਮੇਰੇ ਸੀਸ ਤੇ ਰੱਖੇਗਾ ਮੈਂ ਫਿਰ ਪ੍ਰਵਾਨ ਕਰਾਂਗਾ। ਤੀਸਰਾ, ਮੈਂ ਜਿਹੜੀ ਸੇਵਾ ਕਰਦਾ ਘੋੜਿਆਂ ਦੀ, ਪੱਖਾ ਝੱਲਣ ਦੀ, ਜੇ ਮੈਨੂੰ ਤੁਸੀਂ ਨਵਾਬ ਬਣਾਤਾ, ਮੁੜ ਕੇ ਸੇਵਾ ਨਾ ਕਰੋ, ਮੈਂ ਸੇਵਾ ਰੋਜ਼ ਕਰਾਂਗਾ। ਇਹ ਖਾਲਸੇ ਨੇ ਪ੍ਰਵਾਨ ਕੀਤੇ। ਉਸ ਵੇਲੇ ਨਵਾਬੀ ਦੇ ਵਿੱਚ ਜਿਹੜੀ ਵਿਚੋਲਗੀ ਸੀ, ਭਾਈ ਸਾਵਾਸ ਸਿੰਘ ਤੇ ਸਵੇਗ ਸਿੰਘ ਪਿਤਾ ਪੁੱਤਰ ਨੇ ਨਿਭਾਈ। ਜਦੋਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ, ਭਾਈ ਤਾਰੂ ਸਿੰਘ ਦੇ ਅੰਤਲੇ ਸਮੇਂ ਵੀ, ਜਿਸ ਵੇਲੇ ਉਹਨਾਂ ਨੇ ਕਿਹਾ ਸੀ ਵੀ ਜਕਰੀਆ ਦੀ ਜੁੱਤੀ ਦੀ ਨੋਕ ਨਾਲ ਲੈ ਕੇ ਜਾਵਾਂਗੇ, ਉਸ ਵੇਲੇ ਭਾਈ ਤਾਰੂ ਸਿੰਘ ਦਾ ਵਚਨ ਪੂਰਾ ਕਰਨ ਲਈ ਜਦੋਂ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਸੀ, ਕਿਤੋਂ ਠੀਕ ਨਹੀਂ ਹੋਇਆ, ਤਾਂ ਭਾਈ ਸਵੇਗ ਸਿੰਘ ਨੇ ਕਿਹਾ ਸੀ, ਖਾਨ ਸਾਹਿਬ ਪੂਰੇ ਸਿੱਖ ਦਾ ਵਚਨ ਹੋਇਆ ਵੇ ਵੀ ਜੁੱਤੀ ਤੁਹਾਡੇ ਸਿਰ ਵਿੱਚ ਵੱਜੇਗੀ ਤਾਂ ਆਰਾਮ ਮਿਲੇਗਾ। ਫਿਰ ਉਹਨੇ ਕਿਹਾ ਸੀ ਸਵੇਗ ਸਿੰਘ ਲਿਆ ਜੁੱਤੀ, ਭਾਈ ਤਾਰੂ ਸਿੰਘ ਦੀ ਜੁੱਤੀ ਸਵੇਗ ਸਿੰਘ ਨੇ ਲਿਆ ਕੇ ਮਾਰੀ ਸੀ ਸਿਰ ਵਿੱਚ ਪਹਿਲੋਂ। ਜਦੋਂ ਜਕਰੀਆ ਮਰ ਗਿਆ, ਸੁਨੇਹਾ ਲੈ ਕੇ ਵੀ ਭਾਈ ਸਵੇਗ ਸਿੰਘ ਆਏ ਨੇ, ਭਾਈ ਤਾਰੂ ਸਿੰਘ ਨੂੰ ਕਿਹਾ ਸੀ ਭਾਈ ਜੀ ਕੋਈ ਅੰਤਿਮ ਇੱਛਾ ਹੋਵੇ, ਖੋਪੜੀ ਤੋਂ ਬਿਨਾਂ ਬੈਠਿਆਂ ਬਾਈ ਦੇ ਨਾਲ ਹੋ ਗਏ ਸੀ ਜਪਜੀ ਸਾਹਿਬ ਪੜ੍ਹਦਿਆਂ ਨੂੰ, ਤਾਂ ਉਸ ਵੇਲੇ ਇੱਕੋ ਇੱਛਾ ਕੀਤੀ ਸੀ ਵੀ ਅੰਮ੍ਰਿਤ ਸਰੋਵਰ ਦਾ ਅੰਮ੍ਰਿਤਸਰ ਤੋਂ ਜਲ ਲਿਆ ਕੇ ਮੇਰਾ ਇਸ਼ਨਾਨ ਕਰਾ ਦਿਓ। ਉਹ ਜਲ ਲਿਆਉਣ ਵਾਲੇ ਵੀ ਸਵੇਗ ਸਿੰਘ ਤੇ ਸਾਬਾਸ ਸਿੰਘ ਸੀ। ਬੜੀਆਂ ਘਟਨਾਵਾਂ ਨੇ ਇਹਨਾਂ ਦੀਆਂ। ਅਖੀਰ ਬੜਾ ਵਿਸਥਾਰਮਈ ਚੀਜ਼ ਹੈ, ਪਰ ਮੈਂ ਸੰਖੇਪ ਚ ਬੇਨਤੀ ਕਰਾਂ। ਰੋਜ਼ਾਨਾ ਅਸੀਂ ਇਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵੇਖ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਚਰਖੜੀਆਂ ਦੇ ਚੜ੍ਹਨ ਦੀ ਵਾਰੀ ਆਉਂਦੀ ਹੈ, ਘਟਨਾ ਹੁੰਦੀ ਹੈ। ਭਾਈ ਸਾਬਾਸ ਸਿੰਘ ਬੜਾ ਸੋਹਣਾ ਸੁੰਦਰ ਸਰੂਪ ਹੈ, ਨੌਜਵਾਨ ਹੈ, ਕਾਜੀ ਕੋਲ ਪੜ੍ਹਦੇ ਸੀ। ਉਹਨਾਂ ਸਮਿਆਂ ਦੇ ਵਿੱਚ ਸਕੂਲ ਨਹੀਂ ਸੀ ਹੁੰਦੇ, ਮਦਰੱਸੇ ਹੁੰਦੇ। ਕਾਜੀ ਕੋਲ ਉਰਦੂ ਪੜ੍ਹਦੇ ਹੈ। ਇੱਕ ਦਿਨ ਕਾਜੀ ਨੇ ਐਸੇ ਸਵਾਲ ਪੁੱਛੇ, ਸਾਬਾਸ ਸਿੰਘ ਨੇ ਬੜੀ ਜਲਦੀ ਨਾਲ ਜਵਾਬ ਦੇ ਦਿੱਤੇ। ਕਈ ਇਤਿਹਾਸਕਾਰ ਲਿਖਦੇ ਆ, ਉਸ ਵੇਲੇ ਕਾਜੀ ਦੇ ਮਨ ਵਿੱਚ ਆਇਆ ਵੀ ਜੇ ਇਹ ਦੀਨ ਕਬੂਲ ਕਰ ਲਵੇ ਤਾਂ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਆਂ। ਇਸਲਾਮ ਦੀ ਸਿਫਤਾਂ ਕਰਨ ਲੱਗੇ ਹੈ, ਕਹਿਣ ਲੱਗਿਆ ਵੀ ਸਾਬਾਸ ਸਿੰਘ ਤੂੰ ਇਸਲਾਮ ਧਾਰਨ ਕਰ ਲੈ, ਮੈਂ ਆਪਣੀ ਲੜਕੀ ਦਾ ਰਿਸ਼ਤਾ ਤੈਨੂੰ ਕਰ ਦੇਵਾਂਗਾ, ਕਿਸੇ ਉੱਚੇ ਅਹੁਦੇ ਤੇ ਤੈਨੂੰ ਬਿਠਾ ਦੇਵਾਂਗੇ। ਪਰ ਭਾਈ ਸਾਬਾਸ ਸਿੰਘ ਨੇ ਬੜੀ ਦਲੀਲ ਪੂਰਵਕ ਜਵਾਬ ਦਿੱਤੇ। ਅਖੀਰ ਕਾਜੀ ਨੇ ਖਿੱਜ ਕੇ ਜਈਆ ਖਾਨ ਕੋਲ, ਜਕਰੀਏ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਜਈਆ ਖਾਨ ਬੈਠਾ ਹੈ, ਜਈਆ ਖਾਨ ਕੋਲ ਆ ਕੇ ਸ਼ਿਕਾਇਤ ਕੀਤੀ ਹੈ ਕਿ ਇਸ ਨੇ ਦੀਨ ਦੇ ਖਿਲਾਫ ਬੋਲਿਆ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਵੇਲੇ ਪਿਤਾ ਦੇ ਪੁੱਤਰ ਨੂੰ ਦੋਵਾਂ ਨੂੰ ਸਜ਼ਾ ਦੇਣ ਲੱਗੇ ਹੈ ਤੇ ਪਹਿਲੇ ਲਾਲਚ ਦਿੱਤੀ ਹੈ ਵੀ ਤੁਸੀਂ ਦੀਨ ਕਬੂਲ ਕਰੋ, ਜੇ ਦੀਨ ਨਹੀਂ ਕਬੂਲ ਕਰੋਗੇ ਤੁਹਾਨੂੰ ਚਰਖੜੀਆਂ ਦੇ ਚੜਾ ਦਿੱਤਾ ਜਾਵੇਗਾ। ਚਰਖੜੀਆਂ ਦੇ ਚੜਾਉਣ ਦੀ ਦੋ ਤਰ੍ਹਾਂ ਦੀ ਵਿਧੀ ਸੀ। ਇੱਕ ਤਾਂ ਸੀ ਵੀ ਜਾਂ ਸਿਰ ਵਾਲੇ ਪਾਸਿਓਂ ਚਰਖੜੀ ਤੇ ਗੋਲ ਤੇ ਬੰਨ ਦੇਣਾ, ਜਦੋਂ ਚਰਖੜੀ ਘੁਮਾਉਣੀ ਘੁੰਮ ਕੇ ਉੱਪਰੋਂ ਜਦੋਂ ਥੱਲੇ ਵੱਜਦੀ ਬਾਕੀ ਸਰੀਰ ਦਾ ਹਿੱਸਾ ਕੇ ਜ਼ੋਰ ਦੀ ਥੱਲੇ ਵੱਜਦਾ, ਜਾਂ ਲੱਤਾਂ ਵਾਲੇ ਪਾਸੇ ਬੰਨ ਦੇਣਾ, ਜਦੋਂ ਚਰਖੜੀ ਘੁੰਮ ਕੇ ਆਉਂਦੀ ਸਿਰ ਆ ਕੇ ਥੱਲੇ ਵੱਜਦਾ, ਪੜਕ ਕੇ ਸਿਰ ਜਦੋਂ ਥੱਲੇ ਵੱਜਦਾ ਸਿਰ ਦਾ ਖੋਪਰ ਖੁੱਲ ਜਾਂਦਾ ਮਨੁੱਖ ਦਾ। ਦੂਸਰਾ ਸੀ ਦੋ ਚਰਖੜੀਆਂ ਜ਼ੋਰ ਤੇ, ਇੱਕ ਤੇ ਕਿੱਲ ਲਾ ਦੇਣੇ ਤੇ ਦੂਸਰੇ ਦੇ ਉੱਪਰ ਤਿੱਖੀਆਂ ਮੇਖਾਂ ਲਾ ਦੇਣੀਆਂ, ਉਹ ਸਰੀਰ ਵਿੱਚ ਜਗਾਉਣੀਆਂ। ਭਾਈ ਰਤਨ ਸਿੰਘ ਭੰਗੂ ਲਿਖਦੇ ਆ ਕਿ ਭਾਈ ਸਾਬਾਸ ਸਿੰਘ ਤੇ ਸਵੇਗ ਸਿੰਘ ਨੂੰ ਕਿੱਲਾਂ ਵਾਲੀ ਚਰਖੜੀ ਤੇ ਚੜਾਇਆ ਗਿਆ। ਪਹਿਲਾਂ ਪੁੱਤਰ ਨੂੰ ਸਾਬਾਸ ਸਿੰਘ ਨੂੰ ਚੜਾਇਆ ਗਿਆ। ਇੱਥੋਂ ਤੱਕ ਵੀ ਜ਼ਿਕਰ ਆਉਂਦਿਆਂ ਵੀ ਜੇਲ੍ਹ ਦੇ ਵਿੱਚ ਵੀ ਬੜੇ ਤਸੀਹੇ ਦਿੱਤੇ, ਲਾਲਚ ਦਿੱਤੇ ਗੁਰਸੰਗਤ ਦੇ, ਪਰ ਦੋਵੇਂ ਪਿਤਾ ਪੁੱਤਰਾਂ ਨੂੰ ਮਨਾ ਨਹੀਂ ਸੀ ਸਕੇ। ਇਹ ਵੀ ਜ਼ਿਕਰ ਆਉਂਦਾ ਕਿ ਸਾਬਾਸ ਸਿੰਘ ਦੇ ਬਾਬਤ ਕਹਿ ਦਿੱਤਾ ਸੀ ਕਿ ਤੇਰਾ ਪੁੱਤਰ ਮੰਨ ਗਿਆ। ਸਵੇਗ ਸਿੰਘ ਨੇ ਕਿਹਾ ਸੀ ਮਿਲਾਓ ਮੇਰੇ ਪੁੱਤਰ ਨੂੰ। ਜਿਸ ਵੇਲੇ ਸਾਬਾਸ ਸਿੰਘ ਨੇ ਦੇਖਿਆ ਮਸਤਕ ਦਾ ਲੇਖ, ਕਿਉਂਕਿ ਬੰਦਗੀ ਵਾਲੇ ਸੀ, ਇਹਨੇ ਇੱਕ ਵਾਰ ਜੀਵਨ ਵਿੱਚ ਇਹ ਮੁਸਲਮਾਨ ਹੋਣਾ ਹੈ। ਉਸ ਵੇਲੇ ਸਤਿਗੁਰੂ ਦੇ ਚਰਨਾਂ ਤੇ ਅਰਦਾਸ ਕੀਤੀ ਸਵੇਗ ਸਿੰਘ ਨੇ, ਪਾਤਸ਼ਾਹ ਤੁਹਾਡਾ ਵਚਨ ਹੈ ਸੰਗਤ ਦੀ ਚਰਨ ਧੂੜ, ਗੁਰਸਿੱਖਾਂ ਦੀ ਚਰਨ ਧੂੜ, ਮੱਥੇ ਦੇ ਲੇਖ ਬਦਲ ਦਿੰਦੀ ਹੈ, ਇੱਥੇ ਜੇਲ੍ਹ ਵਿੱਚ ਹੋਰ ਕੋਈ ਸਿੱਖ ਨਹੀਂ, ਮੈਂ ਤੇਰਾ ਸਿੱਖ ਹਾਂ, ਤੂੰ ਆਪਣੇ ਵਚਨ ਦੀ ਲਾਜ ਰੱਖ, ਆਪਣਾ ਜੋੜਾ ਲਾ ਕੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਆਪਣੇ ਪੁੱਤਰ ਦੇ ਸੀਸ ਦੇ ਉੱਪਰ ਘਸਾਇਆ ਤੇ ਚਰਨ ਧੂੜ ਦੀ ਕਲਾ ਵਰਤੀ, ਉਹਦਾ ਲੇਖ ਬਦਲ ਗਿਆ। ਉਸੇ ਵੇਲੇ ਸਾਬਾਸ ਸਿੰਘ ਜਕਾਰੇ ਛੱਡਣ ਲੱਗ ਪਿਆ। ਜਦੋਂ ਦੋਵਾਂ ਨੇ ਪ੍ਰਵਾਨ ਨਹੀਂ ਕੀਤਾ ਦੀਨ ਕਬੂਲਣਾ, ਤਾਂ ਦੋਵਾਂ ਨੂੰ ਗੁਰਸੰਗਤ ਜੀ ਪਹਿਲੋਂ ਸਾਬਾਸ ਸਿੰਘ ਨੂੰ ਫਿਰ ਸਵੇਗ ਸਿੰਘ ਨੂੰ ਵਾਰੋ ਵਾਰੀ ਚਰਖੜੀ ਤੇ ਚੜਾਇਆ ਗਿਆ। ਉਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠਾ ਹਰ ਗੁਰਸਿੱਖ ਯਾਦ ਕਰਦੇ ਹੈ। ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਜੀਵਨ ਜਿਉਣਿਆ ਤਾਂ ਗੁਰੂ ਨਿਮਿਤ, ਜੇ ਮੌਤ ਸਾਹਮਣੇ ਆਈ। ਜਈਆ ਖਾਨ ਨੇ ਕਾਜੀ ਨੇ ਕਿਹਾ ਕਿ ਤੁਸੀਂ ਕਿਉਂ ਆਣੇ ਆਈ ਮੌਤ ਮਰਦੇ ਹੋ, ਆਪਣੀ ਵੰਸ਼ ਰੱਖ ਲਓ। ਤਾਂ ਉਸ ਵੇਲੇ ਸਵੇਗ ਸਿੰਘ ਨੇ ਜਵਾਬ ਦਿੱਤਾ ਸੀ ਮੇਰੇ ਗੁਰੂ ਨੇ ਆਪਣੀ ਵੰਸ਼ ਸਾਡੇ ਤੋਂ ਕੁਰਬਾਨ ਕਰ ਦਿੱਤੀ ਹੈ, ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ ਹੈ, ਤੇ ਮੇਰੀ ਵੰਸ਼ ਰਹਿ ਜਾਵੇ ਕਿਹੜੀ ਵਡਿਆਈ ਹੋਵੇਗੀ। ਜਦੋਂ ਮੇਰੇ ਗੁਰੂ ਨੇ ਆਪਣੀ ਵੰਸ਼ ਨਹੀਂ ਰੱਖਣੀ ਰੱਖੀ ਤਾਂ ਮੈਂ ਵੰਸ਼ ਕੀ ਕਰਨੀ ਆ। ਆਪਣੀ ਵੰਸ਼ ਕੁਰਬਾਨ ਕਰ ਦਿੱਤੀ ਜਿੱਥੇ ਗੁਰੂ ਨੇ ਸਰਵੰਸ਼ ਕੁਰਬਾਨ ਕੀਤਾ ਉੱਥੇ ਸਿੱਖ ਨੇ ਵੀ ਸਰਵੰਸ਼ ਕੁਰਬਾਨ ਕਰ ਦਿੱਤਾ। ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਨਵ ਗੁਰਸੰਗਤ ਜੀ ਜਿਨ੍ਹਾਂ ਦੇ ਆਪਾਂ ਦਿਨ ਮਨਾਉਂਦੇ ਹਾਂ ਉਹਨਾਂ ਦੇ ਜੀਵਨ ਨੂੰ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ। ਜਿਹੜੇ ਵੀਰ ਸਿੱਖੀ ਨੂੰ ਤਿਲਾਂਜਲੀ ਦੇ ਕੇ ਕੇਸ ਕਤਲ ਕਰਾ ਰਹੇ ਹੈ ਨਸ਼ੇ ਕਰ ਰਹੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਵਾ ਸਿੰਘ ਸੁਵੇਗ ਸਿੰਘ ਦੇ ਜੀਵਨ ਨੂੰ ਦੇਖੋ। ਉਹਨਾਂ ਨੇ ਇਹ ਪਰਾਇਆ ਧਰਮ ਕਬੂਲਿਆ ਨਹੀਂ, ਚਰਖੜੀਆਂ ਦੇ ਕਹਿਣ ਤੱਕ ਪ੍ਰਵਾਨ ਕਰ ਲਿਆ। ਆਪਾਂ ਗੁਰਸੰਗਤ ਜੀ ਬਿਨਾਂ ਕਿਸੇ ਕਾਰਨ ਤੋਂ ਨਾਈ ਕੋਲ ਜਾ ਕੇ ਕੈਂਚੀਆਂ ਨਾਲ ਕੇਸ ਕਤਲ ਕਰਾ ਰਹੇ ਹਾਂ। ਉਹਨਾਂ ਮਹਾਨ ਸ਼ਹੀਦਾਂ ਨੂੰ ਸਵਾ ਸਿੰਘ ਤਾਂ ਨੌਜਵਾਨ ਸੀ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅੱਜ ਤੋਂ ਪ੍ਰਣ ਕਰੀਏ ਕਿ ਕੇਸ ਨੂੰ ਕਤਲ ਕਰਾ ਦੇਣਗੇ। ਆਉਂਦੇ ਸਾਲ ਨੂੰ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਮਨਾਉਣਾ ਹੈ ਉਦੋਂ ਤੱਕ ਸਾਬਤ ਸੂਰਤ ਹੋ ਕੇ ਅੰਮ੍ਰਿਤਧਾਰੀ ਹੋ ਜਾਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਜੋ ਫਰਮਾਨ ਹੈ, ਹਰ ਸਤਿਗੁਰ ਚਰਨ ਹਮ ਭਾਇਆ ਰਾਮ, ਸਤਿਗੁਰੂ ਦੇ ਚਰਨਾਂ ਦੀ ਵੀ ਏਸੀ ਵਡਿਆਈ, ਸਤਿਗੁਰੂ ਦੇ ਚਰਨਾਂ ਦੀ ਧੂੜ ਦੀ ਵਡਿਆਈ। ਮਹਾਰਾਜ ਕਹਿੰਦੇ ਇਹ ਵਾਹਿਗੁਰੂ ਮੈਨੂੰ ਸਤਿਗੁਰੂ ਦੇ ਚਰਨ ਮੇਰੇ ਮਨ ਨੂੰ ਭਾ ਗਏ ਹਨ। ਅਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰੂ ਨੇ ਕਿਰਪਾ ਕੀਤੀ ਤਿਮਰ ਅਗਿਆਨ ਗਵਾਇਆ। ਜਿਹੜਾ ਤਿਮਰ ਹਨੇਰਾ ਸੀ ਕਾਹਦਾ ਹਨੇਰਾ ਸੀ, ਅਗਿਆਨਤਾ ਦਾ, ਅਗਿਆਨ ਗਵਾਇਆ ਉਹ ਗਵਾ ਦਿੱਤਾ, ਮੇਟ ਦਿੱਤਾ, ਕਿਵੇਂ ਮੇਟਿਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਗਿਆਨ ਅੰਜਨ, ਗੁਰੂ ਨੇ ਗਿਆਨ ਦਾ ਅੰਜਨ ਕਈ ਸੁਰਮਾ ਪਾ ਦਿੱਤਾ। ਗੁਰ ਪਾਇਆ ਰਾਮ, ਹੇ ਭਾਈ ਹੇ ਵਾਹਿਗੁਰੂ, ਉਹ ਗੁਰੂ ਨੇ ਕਿਰਪਾ ਕਰਕੇ ਸ਼ਬਦ ਦਾ ਗਿਆਨ ਬਖਸ਼ ਦਿੱਤਾ, ਗਿਆਨ ਰੂਪੀ ਸੁਰਮਾ ਪਾ ਦਿੱਤਾ।
ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ,
ਗੁਰੂ ਨੇ ਕਿਰਪਾ ਕਰਕੇ ਜਦੋਂ ਸ਼ਬਦ ਦਾ ਗਿਆਨ ਰੂਪੀ ਸੁਰਮਾ ਦੇ ਦਿੱਤਾ, ਅੰਜਨ ਦੇ ਦਿੱਤਾ, ਅਗਿਆਨਤਾ ਦਾ ਹਨੇਰਾ ਮਿਟ ਗਿਆ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰ ਪੂਰਾ ਭੇਟੇ ਵਡਭਾਗੀ ਮਨਵੇ ਭਇਆ ਪ੍ਰਕਾਸ਼ਾ, ਫਿਰ ਕਿਰਪਾ ਹੋ ਗਈ ਮਨ ਵਿੱਚ ਪ੍ਰਕਾਸ਼ ਹੋ ਗਿਆ ਗਿਆਨ ਦਾ।
ਸਤਿਗੁਰ ਸੇਵ ਪਰਮ ਪਦ ਪਾਇਆ,
ਸਤਿਗੁਰੂ ਦੀ ਸੇਵਾ ਦੇ ਨਾਲ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜੇ ਸਤਿਗੁਰੂ ਦੀ ਸੇਵਾ ਨਿਸਫਲ ਨਹੀਂ ਜਾਂਦੀ, ਇੱਕ ਸਿਣ ਵੀ ਜੇ ਕਿਸੇ ਨੇ ਸੇਵਾ ਕਰ ਲਈ ਉਹਨੂੰ ਸਤਿਗੁਰੂ ਬਖਸ਼ਿਸ਼ਾਂ ਨਾਲ ਨਵਾ ਦਿੰਦੇ ਹੈ। ਪਾਸ਼ੰ ਕ੍ਰੋਧ ਗੁਰਨੀ ਦਾ ਨਿਰਾਸ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤਾ, ਰੋਗਿਅੰ ਰੋ ਖੰਡਣ ਹੈ, ਭਗਤਿਅੰ ਭਗਤ ਦਾਨ, ਰਾਮ ਨਾਮ ਗੁਰ ਕੀਰਤਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੱਸੋ ਤਾਂ ਸਹੀ, ਪਾਰ ਬ੍ਰਹਮ ਗੁਰ ਸੇਵਾ ਹੈ, ਮੈਨੂੰ ਗੁਰ ਸੇਵਾ ਕਿੰਨ ਲੱਭੇ ਤੇ ਦੱਸੋ ਗੁਰੂ ਦੀ ਸੇਵਾ ਵਿੱਚੋਂ ਕੀ ਨੀ ਪ੍ਰਾਪਤ ਹੁੰਦਾ? ਭਾਵ ਸਭ ਕੁਝ ਮਿਲਦਾ, ਗੁਰੂ ਦੀ ਸੇਵਾ ਨਿਸਫਲ ਨੀ ਜਾਂਦੀ, ਆਲੀ ਨੀ ਜਾਂਦੀ।
ਜਪਿਆ ਸਾਸ ਗਿਰਾਸੀ,
ਸੇਵਾ ਕੌਣ ਕਰਦੇ ਹੈ? ਸੇਵਾ ਕਰਨ ਨਾਲ ਮਿਲਦਾ ਕੀ ਹੈ? ਜਿਹੜੇ ਪੂਰੇ ਗੁਰੂ ਵਾਲੇ ਆ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਚਰਨਾਂ ਦਾ ਪਿਆਰ ਹੈ, ਉਹ ਸੇਵਾ ਕਰਦੇ ਆ। ਸੇਵਾ ਕਰਦਿਆਂ ਕਰਦਿਆਂ ਜਦੋਂ ਅੰਤਕਰਨ ਸ਼ੁੱਧ ਹੋ ਜਾਂਦਾ ਹੈ ਤਾਂ ਸਿਮਰਨ ਚੱਲ ਪੈਂਦਾ, ਸਾਸ ਗਿਰਾਸ ਫਿਰ ਸਿਮਰਨ ਕੀਤਾ।
ਕਉ ਹਰ ਪ੍ਰਭ ਕਿਰਪਾ ਧਾਰੀ,
ਇਹਨਾਂ ਤੇ ਪ੍ਰਭੂ ਮਾਲਕ ਵਾਹਿਗੁਰੂ ਨੇ ਆਪਣੀ ਪੂਰਨ ਕਿਰਪਾ ਧਾਰੀ ਦਾ ਅਰਥ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਸਤਿਗੁਰ ਸੇਵਾ ਲਾਇਆ,
ਉਹਨਾਂ ਨੂੰ ਆਪਣੇ ਸਰੂਪ ਸਤਿਗੁਰੂ ਸਰੂਪ ਦੀ ਸੇਵਾ ਵਿੱਚ ਲਾ ਲਿਆ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਜਿਨ੍ਹਾਂ ਨੂੰ ਮੁਕਤ ਕਰਨਾ ਹੈ, ਜਿਨ੍ਹਾਂ ਨੂੰ ਬਖਸ਼ਣਾ ਹੈ, ਉਹਨਾਂ ਨੂੰ ਆਪਣੇ ਸਰੂਪ ਸਤਿਗੁਰੂ ਸਰੂਪ ਦੀ ਸੇਵਾ ਚ ਲਾ ਲਿਆ।
ਹਰ ਸਤਿਗੁਰ ਹਰ ਸਤਿਗੁਰ ਮੇਲ
ਲਈ ਦੁਆਰਾ ਸਤਿਗੁਰੂ ਮਹਾਰਾਜ ਪਹਿਲੀ ਤੁਕ ਦੁਆਰਾ ਉਚਾਰਨ ਕਰਦੇ ਆ, ਹੇ ਹਰੀ ਵਾਹਿਗੁਰੂ ਕਿਰਪਾ ਕਰ ਮੈਨੂੰ ਮਨ ਕਰਕੇ ਸਤਿਗੁਰੂ ਨਾਲ ਮਿਲਾ ਦੇ। ਪਹਿਲੋਂ ਤਨ ਕਰਕੇ ਸੀ, ਜਿੱਥੇ ਅਸੀਂ ਤਨ ਕਰਕੇ ਅੰਮ੍ਰਿਤ ਛਕ ਲਿਆ, ਹੁਣ ਮਨ ਕਰਕੇ ਵੀ ਮਿਲੀ ਹੈ ਨਾ, ਤਨ ਕਰਕੇ ਤਾਂ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ, ਪਰ ਹਜੇ ਵੀ ਵਹਿਮਾਂ ਚ ਪਏ ਹੋਏ ਆ, ਹਜੇ ਵੀ ਭਰਮਾਂ ਚ ਪਏ ਹੋਏ ਆ। ਹੇ ਹਰੀ ਹੇ ਵਾਹਿਗੁਰੂ ਕਿਰਪਾ ਕਰ ਜੋ ਸਤਿਗੁਰੂ ਕਹਿੰਦੇ ਆ ਉਪਦੇਸ਼ ਦਿੰਦੇ ਆ ਉਹ ਮਨ ਕਰਕੇ ਵੀ ਮੈਂ ਮੰਨ ਜਾਵਾਂ, ਮਨ ਕਰਕੇ ਵੀ ਮੈਨੂੰ ਸਤਿਗੁਰੂ ਦਾ ਮਿਲਾਪ ਕਰਾ ਦੇ।
ਹਰ ਸਤਿਗੁਰ ਚਰਨ ਹਮ ਪਾਇਆ,
ਮਨ ਵਿੱਚ ਸਤਿਗੁਰੂ ਦੇ ਚਰਨ ਪਾ ਜਾਣ ਚੰਗੇ ਲੱਗਣ।
ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ।
ਹੇ ਰਾਮ, ਹੇ ਵਾਹਿਗੁਰੂ, ਮੇਰਾ ਸਤਿਗੁਰੂ ਮੇਰੇ ਮਨ ਨੂੰ ਪਿਆਰਾ ਲੱਗਦਾ, ਚੰਗਾ ਲੱਗਦਾ, ਮੇਰਾ ਮਨ ਲੋਚਦਾ ਗੁਰ ਦਰਸ਼ਨ ਤਾਈ, ਉਹਦੇ ਦਰਸ਼ਨਾਂ ਨੂੰ ਲੋਚਦਾ। ਮੈਂ ਗੁਰੂ ਬਿਨ ਰਹਿਣ ਨਾ ਜਾਈ ਰਾਮ, ਮੈਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਇੱਕ ਘੜੀ ਨਾ ਮਿਲਤੀ ਤਾਂ ਕਲ ਜਗੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਬਿਨਾਂ ਮੈਂ ਇੱਕ ਘੜੀ ਵੀ ਰਹਿ ਨਹੀਂ ਸਕਦਾ।
ਹਰ ਨਾਮ, ਹਰ ਨਾਮ ਦੇਵ
ਕਿਰਪਾ ਕਰ, ਹਰੀ ਵਾਹਿਗੁਰੂ ਮੈਨੂੰ ਨਾਮ ਦੀ ਬਖਸ਼ਿਸ਼ ਕਰੋ, ਮੈਨੂੰ ਨਾਮ ਮੇਰੇ ਮਨ ਨੂੰ ਭਾ ਜਾਵੇ।
ਮੇਰਾ ਅੰਤ ਸਖਾਈ ਰਾਮ,
ਗੁਰੂ ਨੇ ਕਿਰਪਾ ਕੀਤੀ ਨਾਮ ਦੀ ਬਖਸ਼ਿਸ਼ ਕਰ ਦਿੱਤੀ, ਨਾਮ ਐਸਾ ਬਖਸ਼ ਦਿੱਤਾ ਜਿਹੜਾ ਅੰਤ ਵੇਲੇ ਸਫੇ ਦੀ ਤਰ੍ਹਾਂ ਨਾਲ ਨਿਭਣ ਵਾਲਾ।
ਹਰ ਹਰ ਨਾਮ ਮੇਰਾ ਅੰਤ ਸਖਾਈ,
ਗੁਰੂ ਨੇ ਐਸੀ ਕਿਰਪਾ ਕੀਤੀ ਜਿਹੜੇ ਅੰਤ ਵੇਲੇ ਸਖੇ ਵੀ ਨਹੀਂ ਨਿਭਦੇ, ਸਖਿਆਂ ਦੀ ਨਿਆਈ ਨਾਮ ਨਿਭਣ ਵਾਲਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕੋਈ ਮਾਤਾ ਪਿਤਾ ਸੁਤ ਪੁੱਤਰ ਮੀਤ ਮਿੱਤਰ ਕੋਈ ਭਾਈ ਕੋਈ ਨਾਲ ਨੀ ਗਾਉਂਦਾ, ਕੋਈ ਨਿਭਦਾ ਨੀ, ਉੱਥੇ ਨਾਮ ਸਹਾਈ ਹੁੰਦਾ। ਐਸਾ ਨਾਮ ਬਖਸ਼ ਦਿੱਤਾ ਕਿਸਨੇ ਬਖਸ਼ਿਆ?
ਸਤਿਗੁਰ ਨਾਮ ਦ੍ਰਿੜਾਇਆ,
ਇਹ ਕੇਵਲ ਤੇ ਕੇਵਲ ਗੁਰੂ ਕਿਰਪਾ ਕਰਦਾ, ਨਾਮ ਕਿਸੇ ਹੱਟੀ ਤੋਂ ਨਹੀਂ ਮਿਲਦਾ, ਨਾਮ ਕਿਸੇ ਸੰਸਥਾ ਤੋਂ ਨਹੀਂ ਮਿਲਦਾ, ਨਾਮ ਕੇਵਲ ਤੇ ਕੇਵਲ ਪੰਜ ਪਿਆਰੇ ਗੁਰੂ ਰੂਪ ਹੋ ਕੇ ਬਖਸ਼ਦੇ ਆ। ਇੱਕੋ ਵਿਧੀ ਅੰਮ੍ਰਿਤ ਛਕਣਾ, ਪੰਜ ਪਿਆਰੇ ਗੁਰੂ ਦੇ ਸਰੂਪ ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਣ ਲਈ ਜਦੋਂ ਤਿਆਰ ਬਰ ਤਿਆਰ ਹੁੰਦੇ ਆ, ਉਸ ਵੇਲੇ ਗੁਰੂ ਰੂਪ ਹੋ ਕੇ ਨਾਮ ਦ੍ਰਿੜ ਕਰਾਉਂਦੇ ਆ, ਪੰਜ ਵਾਰੀ ਕਹਾਉਂਦੇ ਆ ਬੋਲ ਭਾਈ ਵਾਹਿਗੁਰੂ ਵਾਹਿਗੁਰੂ, ਪੰਜ ਵਾਰੀ ਕਹਾਉਂਦੇ ਆ, ਉਸ ਵੇਲੇ ਨਾਮ ਦ੍ਰਿੜ ਕਰਵਾਉਂਦੇ ਆ। ਉਹ ਗੁਰੂ ਰੂਪ ਹੋ ਕੇ ਜੇ ਪੰਜਾਂ ਪਿਆਰਿਆਂ ਨੇ ਕਿਰਪਾ ਕੀਤੀ, ਨਾਮ ਦ੍ਰਿੜ ਕਰਵਾ ਦਿੱਤਾ।
ਪੁੱਤ ਕਲੱਤਰ ਕੋਈ ਬੋਲੀ ਨਾਹੀਂ,
ਜਿੱਥੇ ਪਰਲੋਕ ਵਿੱਚ ਪਰਾਏ ਲੋਕ ਵਿੱਚ ਜਿੱਥੇ ਕੋਈ ਆਪਣਾ ਨਹੀਂ ਹੈ, ਪੁੱਤ ਕਲੱਤਰ ਇਸਤਰੀ ਤੇ ਪੁੱਤਰ ਧੀਆਂ ਪੁੱਤਰ ਪਰਿਵਾਰ ਕੋਈ ਬੋਲੀ ਨਹੀਂ ਹੁੰਦਾ, ਕੋਈ ਸਹਾਇ ਨਹੀਂ ਹੁੰਦਾ, ਕੋਈ ਸਹਾਇਤਾ ਨਹੀਂ ਕਰ ਸਕਦਾ।
ਹਰ ਹਰ ਨਾਮ ਛਡਾਇਆ,
ਉੱਥੇ ਨਾਮ ਛਡਾਉਂਦਾ, ਨਾਮ ਸਹਾਇਤਾ ਕਰਦਾ, ਨਵਾਂ ਤੇ ਨਾਮ ਛਡਾਉਂਦਾ। ਮੰਨਾ ਜਮ ਕੈ ਸਾਥ ਨੂੰ ਜਾਈ, ਜਿਹੜੇ ਨਾਮ ਦਾ ਮੰਨਣ ਕਰਦੇ ਆ, ਬਾਣੀ ਦਾ ਮੰਨਣ ਕਰਦੇ ਆ, ਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ, ਉਹਨਾਂ ਦੇ ਰਸਤੇ ਵਿੱਚ ਰੋਕ ਨਹੀਂ ਪੈਂਦੀ। ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਤਸ਼ਾਂ ਪ੍ਰਗਟ ਜਾਏ, ਉਹ ਦਰਗਾਹ ਵਿੱਚ ਪ੍ਰਗਟ ਜਾਂਦੇ ਆ, ਪਤ ਇੱਜ਼ਤ ਨਾਲ ਜਾਂਦੇ ਆ, ਉਹਨਾਂ ਨੂੰ ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸੁਖ ਦੇਊ, ਉਹਨਾਂ ਦਾ ਹੁਕਮ ਚੱਲਦਾ। ਰਾਜੇ ਜਨਕ ਵਾਂਗੂ ਹੁਕਮ ਕਰਕੇ ਤਾਂ ਨਰਕ ਵਿਹਲੇ ਕਰਾ ਦਿੰਦੇ ਆ। ਇਉਂ ਨਾਮ ਸਫਾ ਨਾਮ ਸਹਾਇਤਾ ਕਰਦਾ।
ਧੰਨ ਧੰਨ ਸਤਿਗੁਰ ਪੁਰਖ ਨਿਰੰਜਨ,
ਐਸਾ ਸਤਿਗੁਰੂ ਧੰਨ ਹੈ, ਕੱਚੇ ਬੜੇ ਵੇਖੇ, ਕਹਿਤੀ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ, ਬੜੇ ਕਹਾਉਂਦੇ ਆ ਮੈਂ ਸਤਿਗੁਰੂ ਹਾਂ ਮੈਂ ਗੁਰੂ ਹਾਂ ਮੇਰੇ ਜੈਸਾ ਨਹੀਂ ਕੋਈ, ਪਰ ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਪੂਰਾ ਗੁਰੂ ਜਿਹਦੇ ਪੂਰੇ ਭਾਗ ਦੇ ਉਹਨਾਂ ਨੂੰ ਮਿਲਦਾ। ਧੰਨ ਐਸਾ ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ, ਐਸਾ ਸਤਿਗੁਰੂ ਧੰਨ ਹੈ।
ਹਰ ਨਾਮ ਧਿਆਈ,
ਜਿਸ ਸਤਿਗੁਰੂ ਦੇ ਮਿਲਾਪ ਕਰਕੇ ਨਾਮ ਦੀ ਪ੍ਰਾਪਤੀ ਹੋਈ, ਨਾਮ ਧਿਆਇਆ।
ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ,
ਐਸਾ ਸਤਿਗੁਰੂ ਮੈਨੂੰ ਸਰੀਰ ਕਰਕੇ ਵੀ ਸਭ ਤੋਂ ਪਿਆਰਾ ਤੇ ਮਨ ਕਰਕੇ ਵੀ ਸਭ ਤੋਂ ਪਿਆਰਾ ਹੈ। ਸਾਨੂੰ ਤਾਂ ਕਈ ਵਾਰੀ ਸੰਸਾਰ ਪਿਆਰਾ ਅਸੀਂ ਕਿਰਪਾਨ ਕਰਲੇ ਵੀ ਪਾ ਲੈਂਦੇ ਹਾਂ, ਉੱਥੇ ਗੁਰੂ ਪਿਆਰਾ ਨਹੀਂ ਨਾ ਲੱਗਦਾ। ਕਹਿੰਦੇ ਜੀ ਅਜੇ ਤਾਂ ਅਸੀਂ ਪੈਲਸ ਵਿੱਚ ਜਾਣਾ, ਵਿਆਹ ਵਿੱਚ ਜਾਣਾ, ਉੱਥੇ ਕੋਈ ਕਹਿ ਨਾ ਦੇਵੇ ਵੀ ਤੇਰੇ ਕਿਰਪਾਨ ਪਾਈ ਹੈ, ਕਿਉਂਕਿ ਉੱਥੇ ਸਟੇਜ ਤੇ ਵੜ ਕੇ ਹੋਏ ਡਾਂਸਰਾਂ ਨਾਲ ਨੱਚਣਾ ਹੁੰਦਾ, ਉੱਥੇ ਕਿਵੇਂ ਨੱਚੇਗਾ ਫਿਰ ਬੰਦਾ, ਸ਼ਰਮ ਆਵੇਗੀ। ਉੱਥੇ ਗੁਰੂ ਪਿਆਰਾ ਨਹੀਂ ਲੱਗਦਾ, ਗੁਰੂ ਨੂੰ ਲੁਕੋ ਲੈਂਦਾ, ਗੁਰੂ ਨੂੰ ਕੱਪੜਿਆਂ ਥੱਲੇ ਵੀ ਕਰ ਲੈਂਦਾ, ਲੁਕੋ ਲੈਂਦਾ। ਇੱਥੇ ਸਤਿਗੁਰੂ ਕਹਿੰਦੇ ਮੇਰਾ ਤਨ ਕਰਕੇ ਵੀ ਗੁਰੂ ਪਿਆਰਾ ਹੈ, ਮਨ ਕਰਕੇ ਵੀ ਗੁਰੂ ਪਿਆਰਾ ਹੈ।
ਗੁਰ ਬਿਨ ਰਹਿਣ ਨਾ ਜਾਈ,
ਮੈਂ ਗੁਰੂ ਤੋਂ ਬਿਨਾਂ ਇੱਕ ਖਿਲ ਨਹੀਂ ਰਹਿ ਸਕਦਾ, ਇੱਕ ਖਿਲ ਵੀ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਜੀ। ਇੱਕ ਖਿਣ ਵੀ ਇੱਕ ਘੜੀ ਨਾ ਮਿਲਟੇ ਤਾਂ ਕਲ ਜਗੋਤਾ, ਜਦੋਂ ਇੱਕ ਖਿਣ ਵੀ ਵਿਸਰਦਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਐਸੀ ਦਸਾ
ਦਿਨੀ ਦਰਸਨ, ਦਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਰਾਮ।
ਐਸੇ ਗੁਰੂ ਦੇ ਦਰਸ਼ਨਾਂ ਦੀ ਮਹਾਨਤਾ ਕਹਿੰਦੇ ਹੈ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ, ਨਾ ਤਨ ਕਰਕੇ, ਨਾ ਮਨ ਕਰਕੇ, ਨਾ ਤਨ ਦੇ ਨੇਤਰਾਂ ਨਾਲ, ਨਾ ਸੁਰਤ ਨਾਲ, ਮਨ ਬੁੱਧੀ ਰੂਪੀ ਨੇਤਰਾਂ ਨਾਲ, ਜਿਨ੍ਹਾਂ ਨੇ ਐਸੇ ਪੂਰੇ ਪੁਰਖ, ਐਸੇ ਪੂਰੇ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ।
ਨੇ ਫਲ ਤਿੰਨ ਨੇ ਫਲ, ਜਨਮ ਸਭ ਬਿਰਥਾ ਗਵਾਇਆ ਰਾਮ।
ਉਹਨਾਂ ਦਾ ਜੀਵਨ ਨੇ ਫਲ ਹੈ, ਸੰਸਾਰ ਤੇ ਆਉਣਾ ਬੇਅਰਥ ਹੈ, ਬੇਅਰਥ ਜੀਵਨ ਗਵਾ ਲਿਆ। ਪੱਟ ਨਲ ਜੀ ਕਹਿੰਦੇ ਹੈ ਨਾ, ਜਿਨ ਗੁਰੂ ਨਾ ਦੇਖੇ ਨਮੋ ਕੀਓ ਤੇ ਅਪਿਆਰਥ ਸੰਸਾਰ ਮਨ ਹੈ। ਗੁਰੂ ਨੈਣ ਬੈਣ ਗੁਰੂ ਗੁਰ ਕਰੋ, ਬੈਣ ਬਚਨਾ ਕਰਕੇ, ਨੈਣ ਨੇਤਰਾਂ ਕਰਕੇ, ਗੁਰੂ ਗੁਰੂ ਦਾ ਜਾਪ ਕਰੋ, ਗੁਰੂ ਦੇ ਦਰਸ਼ਨ ਕਰੋ। ਜਿਨ ਗੁਰੂ ਨਾ ਦੇਖੇ ਨਵੋ ਕੀਓ, ਜਿਹਨੇ ਗੁਰੂ ਦਾ ਦੀਦਾਰ ਨਹੀਂ ਕੀਤਾ, ਨਵੋ ਕੀਓ ਗੁਰੂ ਧਾਰਨ ਨਹੀਂ ਕੀਤਾ, ਤੇ ਅਪਿਆਰਥ ਸੰਸਾਰ ਮਨ ਹੈ। ਉਹਨਾਂ ਦਾ ਸੰਸਾਰ ਵਿੱਚ ਆਉਣਾ, ਸੰਸਾਰ ਵਿੱਚ ਜਨਮ ਲੈਣਾ ਬੇਅਰਥ ਹੈ, ਨਿਸ਼ਫਲ ਹੈ।
ਇਹ ਫਲ ਜਨਮ ਤਿੰਨ ਬਿਰਥਾ ਗਵਾਇਆ,
ਉਹਨਾਂ ਨੇ ਆਪਣਾ ਜੀਵਨ ਬੇਅਰਥ ਗਵਾ ਲਿਆ, ਨਿਸ਼ਫਲ ਚਲਿਆ ਗਿਆ।
ਸਾਕਤ ਮੂਹ ਮਰ ਝੂੜੇ,
ਸਾਕਤ ਨੇ ਸ਼ਕਤੀ ਦੇ ਮਾਇਆ ਦੇ ਪੁਜਾਰੀ ਹੈ, ਮਾਇਕੀ ਪਦਾਰਥਾਂ ਦੀ ਸਾਰਾ ਦਿਨ ਇੱਛਾ ਰੱਖਦੇ ਆ, ਗੁਰੂ ਦੀ ਇੱਛਾ ਨਹੀਂ ਰੱਖਦੇ, ਗੁਰੂ ਦਾ ਨਾਮ ਨਹੀਂ ਜਪਦੇ। ਫਿਰ ਮਰ ਕੇ ਵੀ ਝੂੜਦੇ ਆ, ਪਛਤਾਉਂਦੇ ਆ ਵੀ ਜੀਵਨ ਐਵੇਂ ਬੇਅਰਥ ਗਵਾ ਲਿਆ, ਨਾਮ ਦੀ ਏਡੀ ਵੱਡੀ ਵਡਿਆਈ, ਕਿਤੇ ਕਿਸੇ ਦੇ ਸੰਗ ਕਰਕੇ ਕੋਈ ਨਾਮ ਇੱਕ ਵਾਰ ਜਪਿਆ ਉਹਦਾ ਵੱਡਾ ਫਲ ਮਿਲ ਗਿਆ, ਫਿਰ ਪਛਤਾਉਂਦੇ ਆ ਵੀ ਸਾਰੀ ਉਮਰ ਕਿਉਂ ਬੇਅਰਥ ਗਵਾ ਲਈ। ਝੂੜੇ ਮਰ ਕੇ ਝੂੜਦੇ ਆ, ਪਛਤਾਉਂਦੇ
ਆ। ਰਤਨ ਪਦਾਰਥ ਭੂਖੇ,
ਉਹਨਾਂ ਨੇ ਤਾਂ ਐਸੀ ਦੱਸਿਆ ਵੀ ਘਰੇ ਸਾਰੇ ਪਦਾਰਥ ਹੋਣ, ਸਾਰੇ ਸੁੱਖ ਹੋਣ, ਫਿਰ ਵੀ ਭੁੱਖੇ ਹੋਣ। ਉਹਨਾਂ ਨੂੰ ਸਤਿਗੁਰੂ ਨੇ ਜਿਹੜੀ ਦੇਵੀ ਨੂੰ ਦੇਵਤੇ ਵੀ ਲੋਕ ਦੇ, ਸੁਦੇਵੀ ਕੋਈ ਸਿਮਰਾ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਰੂਪੀ ਰਤਨ ਹੁੰਦੇ ਹੋਇਆਂ ਵੀ ਉਹ ਭੁੱਖੇ ਹਨ,
ਭਾਗਹੀਣ ਹਰ ਦੂਰੇ,
ਮਾੜੇ ਭਾਗਾਂ ਵਾਲੇ ਨੇ, ਗੁਰੂ ਦੇ ਦਰਸ਼ਨਾਂ ਦਾ ਭਾਗ ਨਹੀਂ ਹੈ, ਕਰਮ ਨਹੀਂ ਹੈ, ਗੁਰੂ ਤੋਂ ਦੂਰ ਹਨ।
ਹਰ ਹਰ ਤਿੰਨ ਕਾ ਦਰਸ ਨਾ ਕਰੀਏ,
ਵਾਰੀ ਹਰ ਸ਼ਬਦ ਵਰਤਿਆ, ਹਰ ਹਰ ਤਿੰਨ ਕਾ ਦਰਸ਼ਨ ਨਾ ਕਰੀਏ। ਕਈ ਵਾਰੀ ਆਪਾਂ ਕਹਿੰਦੇ ਨਾ ਕੋਈ ਚੰਬੇ ਵਾਲੀ ਗੱਲ, ਉਹ ਤਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਾਰੇ ਕਹਿੰਦੇ ਹਰ ਹਰ ਹਰ, ਹੇ ਵਾਹਿਗੁਰੂ ਹੇ ਵਾਹਿਗੁਰੂ, ਇਹੋ ਜਿਹਾ ਦਰਸ਼ਨ ਨਾ ਕਰਾਈ। ਜਿਨ੍ਹਾਂ ਨੇ ਤੇਰਾ ਦਰਸ਼ਨ ਨਹੀਂ ਕੀਤਾ, ਗੁਰੂ ਦਾ ਦਰਸ਼ਨ ਨਹੀਂ ਕੀਤਾ, ਕਈ ਐਸੇ ਭਾਗੇ ਮਹੀਨਾ ਮਹੀਨਾ ਗੁਰੂ ਘਰੇ ਨਹੀਂ ਜਾਂਦੇ, ਕਿਤੇ ਮਹੀਨੇ ਖੰਡ ਬਾਅਦ ਸੰਗਰਾਂਦ ਤੇ ਚਲੇ ਜਾਂਦੇ, ਕੋਈ ਮੱਸਿਆ ਤੇ ਚਲਿਆ ਜਾਂਦਾ, ਕਈ ਸਾਲ ਸਾਲ ਗੁਰੂ ਦਾ ਦਰਸ਼ਨ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੜੇ ਨਿਭਾਗੇ ਆ ਗੁਰੂ ਦਾ ਦਰਸ਼ਨ ਨਹੀਂ ਕਰਦੇ, ਉਹਨਾਂ ਦਾ ਦੀਦਾਰ ਨਾ ਕਰਾਈ, ਉਹ ਮੱਥੇ ਨਾ ਲੱਗਣ। ਅਸੀਂ ਤਾਂ ਰੋਜ਼ ਅਰਦਾਸ ਕਰਦੇ ਹਾਂ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਾ ਹੋਵੇ, ਇਹੋ ਜਿਹੇ ਪਿਆਰਿਆਂ ਨੂੰ ਇਹ ਵਾਹਿਗੁਰੂ ਮਿਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਹੋਵੇ। ਮਹਾਰਾਜ ਕਹਿੰਦੇ ਇਹੋ ਜਿਹਾ ਦਰਸ਼ਨ ਨਾ ਹੋਵੇ,
ਹਰ ਹਰ ਨਾਮ ਨਾ ਧਿਆਇਆ,
ਉਹਨਾਂ ਨੇ ਉਹਦਾ ਦਰਸ਼ਨ ਨਹੀਂ ਕੀਤਾ, ਨਾਮ ਨਹੀਂ ਜਪਿਆ।
ਜਿਨੀ ਦਰਸ਼ਨ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ,
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੂਰੇ ਪੁਰਖ ਵਾਹਿਗੁਰੂ ਦਾ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ, ਉਹਨਾਂ ਦਾ ਸੰਸਾਰ ਵੀ ਆਉਣਾ ਬੇਅਰਥ ਹੈ, ਤ੍ਰਿਕਾਰ ਹੈ।
ਚਾਤ੍ਰਿਕ हम चात्रिक दीन हर पास बेनंती राम।
वाहिगुरु चात्रिक पतीवे दी न्याई मन करके भी तन करके भी वाहिगुरु दर्शन की तांग है तेरे अगे बेनती और दर्शन बख्श।
गुर मेल मेरा प्यारा हम सतगुर करह भगती राम।
गुरुदेव सतगुरु कृपा कर मेनू मन करके भी मिल तन करके भी मिल ता करके मैं तेरी भगती करा बंदगी करा कर बंदे बंदगी। महाराज सच्चे पातशाह कहंदे बंदे बंदगी एक तियार ओदी बंदगी करा
हर सतगुर कर भगती जा हर प्रभ कृपा कर।
वाहिगुरु जे तू कृपा करे तू मेहर करे ताइयो तेरी मैं भगती करा।
गुरु बिन यावर न कोई बेली
संसार विच भी परलोक विच भी सतगुरु तेरे बिना मेरा कोई बेली नहीं कोई सखा नहीं।
गुर सतगुर प्राण हमारे
गुरु ये गुरु तू ही मेरे प्राणा का आसरा है।
गुरु नानक गुरु नाम दृढ़ाया
रामदास जी फरमाउंदे आ सतगुरु ने कृपा करके गुरु अमरदास जी ने सानू नाम दृढ़ करवा दिता। सतगुरु ने कृपा करके सानू नाम हिरदे च बसा दिता।
हर हर नाम हर सती
ओ हरि वाहिगुरु का नाम ही सत है इथे भी सच है आज सच जुगाद सच है भी सच नानक होशी भी सच।
हम चात्रिक दीन हर पास बेनंती।
समाप्ति तो सतगुरु फरमाउंदे आ असि मन करके भी तन करके भी पतीवे दी न्याई वाहिगुरु तेरे अगे जोगड़ी करदे आ बेनती करदे आ नाम दी सवंती गूंज सानू बखश। इथे जोगड़ी करनी बेनती करनी दसी है कि वाहिगुरु अगे जोगड़ी करिए सतगुरु अगे अरदास करिए हे वाहिगुरु सहमत दियो दयाल प्रभ जित तुम है अरादा जिवें तेरी अराधना कर सकी असी मत बख्शो। सतगुरु जी ने कृपा करके शब्द की विचार कराई अनंत भुला हो जांदियां ने सतगुरु अते सतगुरु की संगत बख्शन दा बख्श लैणा जी।
नाहो नानक गुर नाम दृढ़ाया हर हर नाम हर सती हम चात्रिक दीन हर पास बेनंती।